ਰਾਜਾ ਬੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸਪਿਰਚੁਅਲ ਪੁਆਇੰਟਸ ਨੂੰ, ਇਸ਼ੂਜ਼ ਨੂੰ ਟੱਚ ਕੀਤਾ ਜਾਂਦਾ ਹੈ ਅਤੇ ਨਾਲ ਹੀ ਜਦੋਂ ਕਦੇ ਇਲੈਕਸ਼ਨਸ ਹੁੰਦੀਆਂ ਨੇ ਸਾਡੇ ਕੈਨੇਡਾ ਦੇ ਵਿੱਚ, ਇੰਡੀਆ ਦੇ ਵਿੱਚ, ਪੰਜਾਬ 'ਚ, ਪਾਕਿਸਤਾਨ ਦੇ ਵਿੱਚ, ਉਹਨਾਂ ਉੱਤੇ ਵੀ ਗੱਲਬਾਤ ਕੀਤੀ ਜਾਂਦੀ ਹੈ। ਇਹੀ ਨਹੀਂ, ਤੁਸੀਂ ਬਹੁਤ ਵਾਰ ਮੈਡੀਕਲ ਇਸ਼ੂਜ਼ ਨੇ, ਜਿਹੜੀਆਂ ਪ੍ਰੋਬਲਮਸ ਨੇ, ਉਹਨਾਂ ਦੇ ਲਾਈਵ ਤੁਸੀਂ ਪ੍ਰੋਗਰਾਮ ਸੁਣਦੇ ਹੋ। ਡਾਕਟਰ ਅੰਕੁਸ਼ ਮੇਰੇ ਨਾਲ ਹੁੰਦੇ ਨੇ ਅਤੇ ਤੁਹਾਡੀਆਂ ਅਸੀਂ ਆਨਲਾਈਨ ਕਾਲਾਂ ਵੀ ਲੈਂਦੇ ਹਾਂ ਅਤੇ ਬਹੁਤੀ ਵਾਰ ਕੋਈ ਸੋਸ਼ਲ ਪਰਸਨੈਲਿਟੀਜ਼ ਜਿਹੜੇ ਇੰਟਰਨੈਸ਼ਨਲ ਜਾਂ ਦੇਸ਼ ਦੇ ਵਿੱਚ ਮੰਨੇ ਪ੍ਰਮੰਨੇ ਪਰਸਨੈਲਿਟੀਜ਼ ਹੁੰਦੇ ਨੇ, ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ। ਅੱਜ ਦਾ ਜਿਹੜਾ ਆਪਣਾ ਮੇਨ ਟੌਪਿਕ ਹੈ ਉਹ ਹੈ ਮੈਡੀਟੇਸ਼ਨ, ਕਿ ਮੈਡੀਟੇਸ਼ਨ ਕਹਿੰਦੇ ਕਿਹਨੂੰ ਨੇ, ਇਹਦੀਆਂ ਕਿਹੜੀਆਂ ਸਟੇਜਾਂ ਨੇ, ਕਿਸ ਤਰ੍ਹਾਂ ਕਰਨਾ ਚਾਹੀਦਾ, ਇਸ ਨੂੰ ਹਲਕੇ ਫੁਲਕੇ ਢੰਗ ਦੇ ਨਾਲ ਤੁਹਾਡੇ ਨਾਲ ਮੈਂ ਸਾਂਝ ਪਾਵਾਂਗਾ। ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਬੇਸਿਕਲੀ ਆਮ ਏ ਸਟੂਡੈਂਟ ਆਫ ਕੰਪੈਰੇਟਿਵ ਰਿਲੀਜਨ, ਵੱਖ ਵੱਖ ਧਰਮਾਂ ਨੂੰ ਮੈਂ ਸਟੱਡੀ ਨਹੀਂ ਕੀਤਾ, ਉਹਦੇ ਉੱਤੇ PhD ਵੀ ਕੀਤੀ ਹੈ, ਬੁੱਕਸ ਵੀ ਲਿਖੀਆਂ ਨੇ ਅਤੇ ਨਾਲ ਨਾਲ ਖੁਦ ਜੋ ਪੜ੍ਹਿਆ ਪੜ੍ਹਾਇਆ ਅਤੇ ਨਾਲ ਆਪਣੇ ਆਪ 'ਤੇ ਹੰਢਾਇਆ, ਜੋ ਕੁਛ ਸਿੱਖਿਆ ਇਹਨਾਂ ਸਾਰੀਆਂ ਗੱਲਾਂ ਤੋਂ, ਉਸ ਨੂੰ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪਰ ਮੈਂ ਦੱਸ ਦਿਆਂ, ਜਿਵੇਂ ਕਿ ਮੈਂ ਹਮੇਸ਼ਾ ਹੀ ਬੇਨਤੀ ਕਰਦਾ ਕਿ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਦੋਂ ਵੀ ਕਦੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਉਹ ਪ੍ਰੋਪਰਟੀ ਤੁਹਾਡਾ ਮਕਾਨ ਹੋ ਸਕਦਾ, ਤੁਹਾਡੀ ਦੁਕਾਨ ਹੋ ਸਕਦੀ ਹੈ, ਤੁਹਾਡਾ ਗੈਸ ਸਟੇਸ਼ਨ ਹੋ ਸਕਦਾ, ਤੁਹਾਡਾ ਫਾਰਮ ਹਾਊਸ ਹੋ ਸਕਦਾ, ਕੁਛ ਵੀ ਹੋਵੇ ਲਾਈਫ ਦੇ ਵਿੱਚ, ਜਾਂ ਅਸੀਂ ਖਰੀਦਦੇ ਹਾਂ ਜਾਂ ਅਸੀਂ ਵੇਚਦੇ ਹਾਂ। ਸੋ ਉਹਦੇ ਲਈ ਕੈਨੇਡਾ ਦੇ ਵਿੱਚ ਇੱਕ ਰੀਅਲ ਸਟੇਟ ਏਜੰਟ ਦੀ ਲੋੜ ਪੈਂਦੀ ਹੈ। ਵੇਚ ਤਾਂ ਤੁਸੀਂ ਸਿੱਧੇ ਵੀ ਸਕਦੇ ਹੋ, ਪਰ 99.9 ਤੁਸੀਂ ਕਾਮਯਾਬ ਨਹੀਂ ਹੁੰਦੇ। ਸੋ ਇਸ ਕਰਕੇ 99.9 ਤੁਹਾਨੂੰ ਇੱਕ ਵਿਚੋਲੀਏ ਦੀ ਲੋੜ ਪੈਂਦੀ ਹੈ, ਜਿਹਨੂੰ ਇੱਥੇ ਕੈਨੇਡਾ ਦੇ ਵਿੱਚ ਰੀਅਲ ਸਟੇਟ ਦਾ ਏਜੰਟ ਕਹਿੰਦੇ ਨੇ। ਉਹ ਦੋਨਾਂ ਪਾਸਿਆਂ ਤੋਂ ਆਪਣੀ ਕਮਿਸ਼ਨ ਲੈ ਕੇ ਤੁਹਾਡੀ ਫਾਈਨਲ ਡੀਲ ਕਰਵਾ ਦਿੰਦਾ, ਉਹਨੂੰ ਪੈਸੇ ਵਕੀਲ ਦੇ ਥਰੂ ਮਿਲ ਜਾਂਦੇ ਨੇ, ਤੁਹਾਨੂੰ ਨਹੀਂ ਪਤਾ ਲੱਗਦਾ ਉਹਨੂੰ ਕਿੰਨੇ ਮਿਲੇ ਕਿੰਨੇ ਨਹੀਂ ਮਿਲੇ, ਕਿੰਨੇ ਕੱਟੇ ਕਿੰਨੇ ਨਹੀਂ ਕੱਟੇ। ਸੋ ਇਸ ਕਰਕੇ ਮੈਂ ਤੁਹਾਨੂੰ ਇੱਕ ਹਮੇਸ਼ਾ ਹੀ ਰਿਕੁਐਸਟ ਕਰਦਾ ਕਿ ਦੇਖੋ ਕੈਨੇਡਾ ਦੇ ਵਿੱਚ ਜਿਹੜੀ ਕਮਿਸ਼ਨ ਦੀ ਪਰਸੈਂਟੇਜ ਹੈ, ਜੇ ਮੈਂ ਗਲਤ ਨਾ ਹੋਵਾਂ, 3% ਦੋਨਾਂ ਪਾਸੋਂ, 3 ਉਧਰੋਂ 3 ਉਧਰੋਂ, ਸੋ ਉਹ ਤਾਂ 19 ਹੈ ਪਰ ਕੀਮਤਾਂ 10 ਗੁਣਾ ਜ਼ਿਆਦਾ ਹੋ ਗਈਆਂ। ਜਦੋਂ ਅਸੀਂ ਕੈਨੇਡਾ 'ਚ ਆਏ ਸੀਗੇ ਅਤੇ ਉਦੋਂ ਉਹ ਹੀ ਜਿਹੜਾ ਮਕਾਨ ਜਿੱਥੇ ਮੈਂ ਪਹਿਲੀ ਵਾਰ ਲਿਆ ਸੀਗਾ ਉਹ ਲੈੱਸ ਦੈਨ 2 ਲੱਖ ਸੀਗਾ, ਇੱਕ ਐਗਜ਼ਾਮਪਲ ਦੇ ਰਿਹਾ ਤੁਹਾਨੂੰ, ਅਤੇ ਉਹੀ ਮਕਾਨ ਅੱਜ ਜਿਹੜਾ ਹੈਗਾ 14-15 ਲੱਖ ਦਾ। ਹੁਣ ਤੁਸੀਂ ਦੇਖੋ ਵੀ ਜਦੋਂ 2 ਲੱਖ ਦੀ ਸੀ, ਜੇ 3% ਏਜੰਟ ਨੂੰ $5,000-6,000 ਮਿਲਿਆ, ਹੁਣ ਉਹੀ 15 ਲੱਖ ਦਾ ਉਹਦਾ 40-45 ਹਜ਼ਾਰ ਮਿਲ ਗਿਆ। ਸੋ ਪੈਸੇ ਬਹੁਤ ਜ਼ਿਆਦਾ ਬਣਨ ਲੱਗ ਗਏ। ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ, ਚਾਹੇ ਉਹ ਤੁਹਾਡਾ ਕਿੰਨਾ ਵੀ ਨਜ਼ਦੀਕੀ ਹੋਵੇ, ਕਿੰਨਾ ਹੀ ਸਤਸੰਗ ਤੇ ਜਾਂਦਾ ਹੋਵੇ, ਕਿੰਨਾ ਹੀ ਮੰਦਰ ਗੁਰਦੁਆਰੇ ਮਸਜਿਦ ਜਾਂਦਾ ਹੋਵੇ, ਕਿੰਨਾ ਹੀ ਤੁਹਾਡੇ ਕਲੋਜ਼ ਰਿਸ਼ਤੇਦਾਰ ਹੋਵੇ, ਚਾਹੇ ਮਾਮੇ ਦਾ ਹੋਵੇ, ਚਾਹੇ ਸਾਲੇ ਦਾ ਮੁੰਡਾ ਹੋਵੇ, ਚਾਹੇ ਸਾਲਾ ਹੋਵੇ, ਚਾਹੇ ਜੀਜਾ ਹੋਵੇ, ਚਾਹੇ ਭਣੋਈਆ ਹੋਵੇ, ਮੈਂ ਉਹਨਾਂ ਦੇ ਵਿੱਚ ਤੁਹਾਡੇ 'ਚ ਫਿੱਕ ਨਹੀਂ ਪਾਉਂਦਾ। ਪਰ ਮੈਂ ਕਹਿੰਦਾ ਉਸ ਨੂੰ ਬੁਲਾਉਣ ਤੋਂ, ਉਸ ਨੂੰ ਫਾਈਨਲ ਕਰਨ ਤੋਂ ਪਹਿਲਾਂ ਤੁਸੀਂ 1, 2, 3, 4, 5 ਬੰਦਿਆਂ ਨੂੰ ਬੁਲਾਓ, ਉਹ ਆਉਣਗੇ, ਤੁਹਾਡੇ ਕਹੇ ਦੇ ਮੁਤਾਬਕ ਆਉਣਗੇ, ਤੁਹਾਡੀ ਥਾਂ ਤੇ ਆਉਣਗੇ, ਕਿਉਂਕਿ ਉਹਨਾਂ ਨੇ ਪੈਸੇ ਬਣਾਉਣੇ ਨੇ। ਉਹ ਤਾਂ ਲੱਕੀ ਸਮਝਦੇ ਨੇ ਆਪਣੇ ਆਪ ਨੂੰ ਵੀ ਕਿਸੇ ਨੇ ਸਾਨੂੰ ਕਾਲ ਕੀਤੀ, ਫਿਰ ਤੁਸੀਂ ਖੁੱਲ੍ਹ ਕੇ ਗੱਲ ਕਰ ਸਕਦੇ ਹੋ। ਜਿੰਨੀਆਂ ਵੀ ਗੱਲਾਂ ਕਰੋਗੇ ਉਹਦੇ ਦੋ ਤਿੰਨ ਫਾਇਦੇ ਹੋਣਗੇ। ਇੱਕ ਤਾਂ ਤੁਹਾਨੂੰ ਪਤਾ ਲੱਗ ਜੂ ਕਿ ਬੰਦਾ ਤੁਹਾਡੇ ਨਾਲ ਸੱਚਾ ਸੁੱਚਾ ਖਰਾ ਹੈਗਾ ਕਿ ਨਹੀਂ ਹੈਗਾ। ਪਹਿਲਾ ਖਰਾ ਸੀ ਜਿਹਦੇ ਮੈਂ ਬਾਹਲਾ ਹੀ ਓਵਰ ਕੌਨਫੀਡੈਂਸ ਕਰੇ ਬੈਠਾ ਸੀ, ਜਾਂ ਦੂਜੇ ਨੰਬਰ ਵਾਲਾ, ਤੀਜੇ ਨੰਬਰ ਵਾਲਾ, ਚੌਥੇ ਨੰਬਰ ਵਾਲਾ ਵਧੀਆ। ਫਿਰ ਤੁਹਾਡੇ ਕਿੰਨੇ ਪੈਸੇ ਬਚਾਉਣਗੇ, ਗੱਲ ਖੁੱਲ੍ਹ ਕੇ ਕਰਦਾ, ਸਪਸ਼ਟ ਕਰਦਾ ਕਿ ਨਹੀਂ ਕਰਦਾ। ਸੋ ਇਸ ਕਰਕੇ ਮੈਂ ਤੁਹਾਨੂੰ ਤੁਹਾਡੇ ਫਾਇਦੇ ਦੀ ਗੱਲ ਕਰਦਾ, ਮੇਰਾ ਵਿੱਚ ਕੁਛ ਨਹੀਂ, ਨਾ ਮੈਂ ਕਿਤੇ ਰੀਅਲ ਸਟੇਟ ਦਾ ਕੰਮ ਕੀਤਾ ਤੇ ਨਾ ਹੀ ਕੋਈ ਮੈਂ ਕਿਸੇ ਤੋਂ ਐਡਵਰਟਾਈਜਮੈਂਟ ਦੀ ਪੈਸਾ ਲਿਆ। ਜਿਹੜਾ ਕੋਈ ਬੋਲਣ ਵਾਲਾ ਉਹਦੇ ਤਾਂ ਮੈਂ ਜਿਹੜਾ ਦਿਮਾਗ ਆ ਉਹਨੂੰ ਤਾਂ ਮੈਂ ਠੀਕ ਨਹੀਂ ਕਰ ਸਕਦਾ, ਕਿਉਂਕਿ ਪਰਮਾਤਮਾ ਨੇ ਉਹਨੂੰ ਅਕਲ ਹੀ ਉਹਨੀ ਦਿੱਤੀ ਹੈ ਜੋ ਮਰਜ਼ੀ ਕਹਿੰਦਾ ਰਹੇ। ਪਰ ਇਹ ਹਕੀਕਤ ਹੈ ਕਿ ਮੈਂ ਕਦੇ ਅੱਜ ਤੱਕ ਐਡਵਰਟਾਈਜਮੈਂਟ ਨਾ ਕੀਤੀ ਹੈ ਤੇ ਨਾ ਕਰਨੀ ਹੈ। ਮੇਰਾ ਸ਼ੌਕ ਹੈ, ਪੈਸੇ ਦੀ ਲੋੜ ਹੀ ਨਹੀਂ। ਜਿਹੜੇ ਬੰਦਿਆਂ ਨੂੰ ਲੋੜ ਹੋਊਗੀ ਉਹ ਜੋ ਮਰਜ਼ੀ ਕਰੀ ਜਾਣ, ਤੇ ਜਿਹੜਾ ਕੋਈ ਬੰਦਾ ਇੱਕ ਅੱਧਾ ਹੁੰਦਾ ਕੋਈ ਕਾਮਲਾ ਜਿਹੜਾ ਕਿ ਕਦੇ ਗਲਤੀ ਨਾਲ ਰੇਡੀਓ ਸਟੇਸ਼ਨ ਦੇ ਆ ਕੇ ਕੁਛ ਨਾ ਕੁਛ ਬੋਲਣ ਦੀ ਕੋਸ਼ਿਸ਼ ਕਰਦਾ, ਉਹ ਆਪ ਵੀ ਕਹਿੰਦੇ ਛਿੱਟੇ ਆਪਣੇ ਗੰਦੇ ਪਵਾ ਲਾਉਂਦਾ। ਸੋ ਉਹਦੇ ਵਿੱਚ ਜਦੋਂ ਮੈਂ ਨਾਂ ਰਿਕਮੈਂਡ ਕਰਦਾ ਤਾਂ ਨਾਂ ਰਿਕਮੈਂਡ ਕਰਦਾ ਅਰਫਾ ਮੁਜ਼ੱਫਰ ਜੀ ਦਾ। ਕਿਉਂ ਕਰਦਾ? ਉਹਨਾਂ ਨੇ ਕਦੇ ਮੈਨੂੰ ਈਵਨ ਇਹ ਵੀ ਨਹੀਂ ਕਿਹਾ ਕਿ ਡਾਕਟਰ ਸਾਹਿਬ ਮੇਰਾ ਨਾਂ ਲੈ ਦਿਓ, ਕਿਉਂਕਿ ਉਹਨਾਂ ਨੂੰ ਮੈਂ ਡੀਲ ਕੀਤਾ। ਇੱਕ ਸਾਲ ਦਾ ਨਹੀਂ, ਦੋ ਸਾਲ, ਤਿੰਨ ਸਾਲ, ਚਾਰ ਸਾਲ, ਪੰਜ ਸਾਲ ਉਹਨਾਂ ਨੂੰ ਦੇਖਦਾ ਮੈਂ। ਉਹਨਾਂ ਦੇ ਉੱਤੇ ਕਲਯੁੱਗ ਦਾ ਕੋਈ ਜ਼ਿਆਦਾ ਅਸਰ ਨਹੀਂ ਹੈ। ਪੈਸੇ ਤਾਂ ਕਮਾਉਣਾ ਚਾਹੁੰਦੇ ਨੇ, ਉਹਨਾਂ ਦੀ ਲਿਵਲੀਹੁੱਡ ਹੈ, ਪਰ ਉਹ ਹੇਰਾ ਫੇਰੀ ਕਰਕੇ ਨਹੀਂ ਪੈਸਾ ਕਮਾਉਣਾ ਚਾਹੁੰਦੇ। ਉਹ ਕਹਿੰਦੇ ਨੇ ਮੈਨੂੰ ਮਕਾਨ ਇੱਕ ਵਿਘੇ, ਦੋ ਵਿਘੇ ਨਾ ਵਿਘੇ, ਮੇਰੀ ਰੋਜ਼ੀ ਰੋਟੀ ਚੱਲਣੀ ਚਾਹੀਦੀ। ਮੈਂ ਅੱਲਾ ਕੋਲੇ, ਖੁਦਾ ਕੋਲੇ, ਪਰਮਾਤਮਾ ਕੋਲੇ ਸਾਫ਼ ਹੋ ਕੇ ਮਰਨਾ ਚਾਹੁੰਦੀ ਹਾਂ, ਜਦੋਂ ਜ਼ਮੀਨ 'ਚ ਦੱਬੀ ਜਾਊਂਗੀ ਤਾਂ ਸਾਫ਼ ਹੋਵਾਂ। ਸੋ ਇਸ ਕਰਕੇ ਮੈਂ ਉਹਨਾਂ ਨੂੰ ਡੀਲ ਕੀਤਾ, ਤਾਂ ਹੀ ਮੈਂ ਨਾਂ ਰਿਕਮੈਂਡ ਕਰਦਾ। ਨਾਲ ਮੈਂ ਇਹ ਵੀ ਕਿਹਾ ਵੀ ਫਾਈਨਲ ਨਹੀਂ, ਤੁਸੀਂ ਖੁਦ ਵੀ ਕਰਕੇ ਦੇਖੋ, ਜਿਵੇਂ ਵਾਹ ਪਿਆ ਜਾਣੇ ਜਾਂ ਰਾਹ ਪਿਆ ਜਾਣੇ। ਜਦੋਂ ਤੁਸੀਂ ਡੀਲ ਕਰੋਗੇ, ਜੇ ਤੁਹਾਨੂੰ ਬਹੁਤ ਜ਼ਿਆਦਾ ਚੰਗੇ ਲੱਗਣ ਉਹਨਾਂ ਨਾਲ ਡੀਲ ਕਰ ਲਓ, ਅਤੇ ਨਹੀਂ ਜਿੱਥੇ ਤੁਹਾਡਾ ਜੀ ਕਰਦਾ ਉਹੀ ਕਰ ਲਓ। ਸੋ ਜੇ ਅਰਫਾ ਮੁਜ਼ੱਫਰ ਜੀ ਹੁਣ ਆਪਾਂ ਫੋਨ ਕਰਨਾ, ਫੋਨ ਤਾਂ ਕਰਨਾ ਹੀ ਪਊਣਾ। ਫੋਨ ਉਹਨਾਂ ਦਾ ਹੈਗਾ 647-898-62-45। 647-898-62-45 ਫੋਨ ਕਰੋ, ਬਾਕੀ ਫੈਸਲਾ ਤੁਸੀਂ ਆਪ ਕਰੋ। ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਅੱਜ ਦਾ ਪ੍ਰੋਗਰਾਮ ਕਰਾਂਗੇ, ਉਹ ਹੈਗਾ ਮੈਡੀਟੇਸ਼ਨ ਦੇ ਉੱਪਰ, ਕਿ ਮੈਡੀਟੇਸ਼ਨ ਕਿਹਨੂੰ ਕਹਿੰਦੇ ਨੇ, ਕਿਹੜੀਆਂ ਕਿਹੜੀਆਂ ਸਟੇਜਾਂ ਹੁੰਦੀਆਂ ਨੇ। ਸੋ ਬਿਫੋਰ ਆਈ ਟਾਕ ਔਨ ਦਿਸ ਟੋਪਿਕ, ਲੈਟਸ ਹੀਅਰ ਦਾ ਫਸਟ ਸੌਂਗ, ਉਸ ਤੋਂ ਬਾਅਦ ਆਪਾਂ ਆਪਣੇ ਟੋਪਿਕ ਨੂੰ ਕੰਟੀਨਿਊ ਰੱਖਾਂਗੇ।
ਬੰਦਾ ਮੈਂ ਤੇਰਾ ਹੈ ਕਿਰਪਾ ਨਿਧਾਨ, ਬਣ ਜਾ ਬੰਦਾ ਤੇਰਾ ਕਿਰਪਾ ਨਿਧਾਨ, ਸਵਾਸਾਂ ਦੀ ਮਾਲਾ ਸਿਮਰਾ ਤੇਰਾ, ਸਵਾਸਾਂ ਦੀ ਮਾਲਾ ਸਿਮਰਾ ਵਿਸਰੇ ਨਿਕਲ ਜਾ
ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਮੈਡੀਟੇਸ਼ਨ ਦੇ ਉੱਪਰ ਗੱਲਬਾਤ ਕਰਾਂਗੇ ਕਿ ਮੈਡੀਟੇਸ਼ਨ ਕਿਹਨੂੰ ਕਹਿੰਦੇ ਨੇ, ਮੈਡੀਟੇਸ਼ਨ ਦੀਆਂ ਕਿਹੜੀਆਂ ਕਿਹੜੀਆਂ ਸਟੇਜਿਸ ਨੇ। ਜਿਵੇਂ ਕਿ ਮੈਂ ਹਮੇਸ਼ਾ ਹੀ ਦੱਸਿਆ ਕਿ ਜਿਹੜੇ ਸਪਿਰਚੁਅਲ ਟੌਪਿਕਸ ਨੇ, ਮੈਂ ਇਸ ਕਰਕੇ ਡਿਸਕਸ ਕਰਨਾ ਚਾਹਵਾਂ ਤਾਂ ਕਿ ਇਸ ਨੂੰ ਸਿੰਪਲ ਤਰੀਕੇ ਦੇ ਨਾਲ ਅਸੀਂ ਸਮਝ ਸਕੀਏ। ਸੋ ਸਮਝਣ ਦੇ ਲਈ ਗੱਲ ਜ਼ਰੂਰੀ ਹੈ ਕਿ ਭਾਸ਼ਾ ਸਿੰਪਲ ਹੋਵੇ, ਕਿਉਂਕਿ ਜਿੰਨੇ ਵੀ ਦੁਨੀਆਂ ਦੇ ਅੰਦਰ ਧਰਮ ਨੇ ਉਹ ਵੱਖ ਵੱਖ ਤਰੀਕਿਆਂ ਦੇ ਨਾਲ ਆਪਣੇ ਢੰਗ ਦੇ ਨਾਲ ਸਾਨੂੰ ਐਕਸਪਲੇਨ ਕਰਦੇ ਨੇ ਤੇ ਅਸੀਂ ਉਹਦੇ ਵਿੱਚ ਕਨਫਿਊਜ਼ ਹੋ ਜਾਂਦੇ, ਕਿਉਂਕਿ ਆਈ ਡਿਡ ਮਾਈ PhD, ਆਈ ਡਿਡ ਮਾਈ ਮਾਸਟਰਸ ਇਨ ਕੰਪੈਰੀਟਿਵ ਰਿਲੀਜਨ। ਸੋ ਇਸ ਕਰਕੇ ਜੋ ਵੀ ਮੈਂ ਪੜ੍ਹਿਆ, ਜੋ ਵੀ ਮੈਂ ਪੜ੍ਹਾਇਆ, ਜੋ ਵੀ ਮੈਂ ਬੁੱਕਸ ਵਗੈਰਾ ਲਿਖੀਆਂ ਨੇ ਤੇ ਜੋ ਕੁਛ ਮੈਂ ਆਪਣਾ ਜਾਤੀ ਤਜਰਬਾ ਕੀਤਾ, ਉਸ ਦੇ ਆਧਾਰ ਤੇ ਤੁਹਾਡੇ ਨਾਲ ਮੈਂ ਗੱਲ ਸਾਂਝ ਪਾਉਣਾ। ਗੱਲ ਆਪਾਂ ਮੈਡੀਟੇਸ਼ਨ ਦੀ ਕਰਦੇ ਹਾਂ। ਇੱਕ ਗੱਲ ਮੈਂ ਦੱਸ ਦੇਣਾ ਚਾਹੁੰਦਾ ਕਿ ਮੈਂ ਆਪਣੇ ਸਾਰੇ ਭੈਣ ਭਰਾਵਾਂ ਦਾ ਦਿਲ ਦੀ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੇਰੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਵੀ ਕੀਤਾ, ਉਨ੍ਹਾਂ ਨੂੰ ਲਾਈਕ ਵੀ ਕਰਦੇ ਨੇ। ਐਜੂਕੇਸ਼ਨ ਜਿਹੜੀ ਹੈ, ਵਿਦਿਆ ਹੈ, ਸਿਰਫ ਆਪਣੇ ਕੋਲ ਰੱਖਣ ਦਾ ਫਾਇਦਾ ਨਹੀਂ, ਉਹਨੂੰ ਜਿੰਨਾ ਵੱਧ ਤੋਂ ਵੱਧ ਦੱਸਿਆ ਜਾਵੇ ਉਹਦੇ ਨਾਲ ਆਪਦਾ ਫਾਇਦਾ ਹੁੰਦਾ। ਸੋ ਇਸ ਕਰਕੇ ਚੈਨਲ ਨੂੰ ਜੇ ਲਾਈਕ ਕਰ ਦਿਓ ਤਾਂ ਦੂਸਰਿਆਂ ਨੂੰ ਵੀ ਸ਼ੇਅਰ ਕਰ ਦਿਆ ਕਰੋ, ਸਬਸਕ੍ਰਾਈਬ ਵੀ ਕਰ ਦਿਆ ਕਰੋ ਤਾਂ ਕਿ ਰਾਈਟ ਵੇ ਜਦੋਂ ਵੀ ਮੈਂ ਕੋਈ ਵੀਲੌਗ ਕਰਦਾ ਉਹ ਤੁਹਾਡੇ ਤੱਕ ਪਹੁੰਚਦੇ ਹੋ ਸਕਣ। ਚਲੋ ਗੱਲ ਕਰਦੇ ਹਾਂ ਹੁਣ ਆਪਣੇ ਟੌਪਿਕ ਤੇ ਕਿ ਮੈਡੀਟੇਸ਼ਨ ਕਿਹਨੂੰ ਕਹਿੰਦੇ ਨੇ, ਮੈਡੀਟੇਸ਼ਨ ਕਿਹਨੂੰ ਕਹਿੰਦੇ ਨੇ? ਦੇਖੋ, ਦੁਨੀਆਂ ਦਾ ਹਰ ਇਨਸਾਨ, ਚਾਹੇ ਉਹ ਕੈਨੇਡਾ ਚ ਰਹਿੰਦਾ, ਚਾਹੇ ਉਹ ਇੰਡੀਆ ਚ ਰਹਿੰਦਾ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਮੁਸਲਮਾਨ ਹੈ, ਚਾਹੇ ਉਹ ਕ੍ਰਿਸਚਨ ਹੈ, ਕੋਈ ਵੀ ਹੋਵੇ, ਦੇਖੋ ਅਸੀਂ ਸਾਰੇ ਹੀ ਇਨਸਾਨ ਉਸ ਸੁਪਰੀਮ ਪਾਵਰ ਨੂੰ ਮਿਲਣਾ ਚਾਹੁੰਦੇ ਹਾਂ, ਉਸ ਕੁੱਲ ਕਾਇਨਾਤ ਨੂੰ ਪੈਦਾ ਕਰਨ ਵਾਲੀ ਉਸ ਰੱਬੀ ਤਾਕਤ ਨੂੰ ਮਿਲਣਾ ਚਾਹੁੰਦੇ ਹਾਂ। ਭਾਵੇਂ ਉਸ ਰੱਬੀ ਤਾਕਤ ਨੂੰ ਕੋਈ ਅੱਲਾ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਕੋਈ ਰੱਬ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਰਹੀਮ ਕਹਿੰਦਾ, ਕੋਈ ਕ੍ਰਿਸ਼ਨ ਕਹਿੰਦਾ। ਦੁਨੀਆਂ ਦੇ ਵਿੱਚ ਹਜ਼ਾਰਾਂ ਲੱਖਾਂ ਨਾਵਾਂ ਦੇ ਨਾਲ ਉਸ ਰੱਬੀ ਤਾਕਤ ਨੂੰ ਯਾਦ ਕੀਤਾ ਜਾਂਦਾ ਤੇ ਉਸ ਰੱਬੀ ਤਾਕਤ ਨੂੰ ਯਾਦ ਕਰਨ ਦੇ ਲਈ ਵੱਖ ਵੱਖ ਧਰਮ ਦੁਨੀਆਂ ਦੇ ਅੰਦਰ ਆਏ, ਪਰ ਸਾਰੇ ਧਰਮਾਂ ਦੇ ਵਿੱਚ ਕੁਝ ਗੱਲਾਂ ਸਾਂਝੀਆਂ ਨੇ। ਜਿੰਨੇ ਵੀ ਧਰਮ ਨੇ ਉਹ ਇਹ ਗੱਲ ਮੰਨਦੇ ਨੇ ਵੀ ਉਹ ਜਿਹੜੀ ਤਾਕਤ ਹੈ ਨਾ, ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ, ਉਹ ਓਮਨੀ ਪ੍ਰੈਜੈਂਟ ਹੈ, ਉਹ ਹਰ ਇੱਕ ਦੇ ਅੰਦਰ ਹੈ। ਪਰ ਜੇ ਅਸੀਂ ਉਸ ਤਾਕਤ ਨੂੰ ਮਿਲਣਾ ਹੋਵੇ ਤਾਂ ਉਹ ਸਿਰਫ ਤੇ ਸਿਰਫ ਉਦੋਂ ਹੀ ਪੋਸੀਬਲ ਹੈ ਜਦੋਂ ਅਸੀਂ ਆਪਣੇ ਸਰੀਰ ਦੇ ਅੰਦਰ ਵੜਾਂਗੇ। ਉਸ ਤਾਕਤ ਨੂੰ ਮਿਲਾਪ ਕਰਨ ਦੇ ਲਈ ਜ਼ਰੂਰੀ ਹੈ ਕਿ ਸਾਨੂੰ ਆਪਣੇ ਅੰਦਰ ਉਸ ਤਾਕਤ ਦੀ ਪਹਿਚਾਣ ਕਰਨੀ ਪਊਗੀ। ਜਦੋਂ ਸਾਨੂੰ ਆਪਣੇ ਅੰਦਰ ਉਸ ਤਾਕਤ ਦੀ ਪਹਿਚਾਣ ਹੋਗੀ, ਪਤਾ ਲੱਗ ਗਿਆ ਵੀ ਉਹ ਤਾਕਤ ਹੈ ਕੀ, ਤਾਂ ਦੇਖ ਲਓ ਫਿਰ ਅਸੀਂ ਜਿੱਧਰ ਵੀ ਝਾਕਦੇ ਹਾਂ, ਜਿੱਧਰ ਵੀ ਜਾਂਦੇ ਹਾਂ, ਜਿਸ ਨੂੰ ਵੀ ਅਸੀਂ ਸੁਣਦੇ ਹਾਂ, ਸਾਨੂੰ ਹਰ ਇੱਕ ਦੇ ਵਿੱਚ ਉਹ ਤਾਕਤ ਮਹਿਸੂਸ ਹੁੰਦੀ ਹੈ, ਉਹ ਤਾਕਤ ਦਿਖਾਈ ਦਿੰਦੀ ਹੈ, ਉਹ ਤਾਕਤ ਸੁਣਾਈ ਦਿੰਦੀ ਹੈ। ਸਿੰਪਲ ਤਰੀਕੇ ਨਾਲ ਕਿ ਜਦੋਂ ਵੀ ਅਸੀਂ ਉਸ ਤਾਕਤ ਨੂੰ ਮਿਲਣਾ, ਉਹ ਆਪਣੇ ਅੰਦਰੋਂ ਹੀ ਜਾ ਕੇ ਉਹਦੇ ਨਾਲ ਮਿਲਾਪ ਕਰ ਸਕਦੇ ਹਾਂ। ਬੁੱਲੇ ਸ਼ਾਹ ਨੇ ਕਿਹਾ ਸੀ ਨਾ, ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਵਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜਿਸਨੇ ਵੀ ਉਸ ਕਲੰਦਰ ਦਾ, ਉਸ ਪਰਮਾਤਮਾ ਦਾ, ਉਸ ਵਾਹਿਗੁਰੂ ਦਾ, ਉਸ ਅੱਲਾ ਦਾ ਭੇਦ ਪਾਇਆ ਨਾ, ਉਹ ਉਦੋਂ ਹੀ ਪੋਸੀਬਲ ਵੈਨ ਯੂ ਗੋ ਵਿਦਿਨ। ਦੇਖੋ ਇੱਕ ਸਿੰਪਲ ਤਰੀਕੇ ਨਾਲ ਗੱਲ ਸਮਝੀਏ, ਸਾਡੇ ਟੋਰਾਂਟੋ ਦੇ ਵਿੱਚ ਸੀਐਨ ਟਾਵਰ ਹੈਗਾ ਨਾ, ਸਾਰਿਆਂ ਨੂੰ ਪਤਾ ਉਹ ਬਹੁਤ ਉੱਚਾ, ਹਾਲਾਂਕਿ ਪਹਿਲਾਂ ਤਾਂ ਦੁਨੀਆਂ ਦੇ ਵਿੱਚ ਸਭ ਤੋਂ ਉੱਚਾ ਸੀ, ਹੁਣ ਦੁਬਈ ਚ ਬਣ ਗਿਆ। ਪਰ ਜਿਹੜਾ ਵੀ ਉੱਚਾ ਸੀਐਨ ਟਾਵਰ, ਉਹਦੇ ਵਿੱਚ ਜਾ ਕੇ ਜਦੋਂ ਆਪਾਂ ਉੱਪਰ ਖੀਸ਼ੇ ਦੀ ਛੱਤ ਦੇਖਦੇ ਹਾਂ ਜਾਂ ਉੱਪਰ ਘੁੰਮਦੇ ਹਾਂ ਥੱਲੇ ਦੇਖਦੇ ਹਾਂ, ਤਾਂ ਉਹ ਤਾਂ ਹੀ ਪੋਸੀਬਲ ਹੈ ਦੁਨੀਆਂ ਨੂੰ ਦੇਖਣ ਲਈ ਕਿ ਵਾਕਈ ਟੋਰਾਂਟੋ ਦੇ ਵਿੱਚ ਕਿੰਨੀਆਂ ਕਾਰਾਂ ਖੜੀਆਂ, ਕਿਹੜੀਆਂ ਬਿਲਡਿੰਗਾਂ ਨੇ, ਕਿੱਥੇ ਪਾਣੀ ਹੈ, ਕਿਹੜੇ ਲੋਕ ਤੁਰੇ ਫਿਰਦੇ ਨੇ। ਜਦੋਂ ਅਸੀਂ ਅੰਦਰ ਜਾਂਦੇ ਹਾਂ, ਉੱਪਰ ਚੜ੍ਹਦੇ ਹਾਂ, ਉੱਪਰ ਚੜ੍ਹ ਕੇ ਸਾਨੂੰ ਸਾਰੇ ਟੋਰਾਂਟੋ ਦੀ ਜਿਹੜੇ ਸੀਨ ਨੇ, ਨਜ਼ਾਰੇ ਨਜ਼ਰ ਆਉਂਦੇ ਨੇ। ਪਰ ਸੀਐਨ ਟਾਵਰ ਦੇ ਵਿੱਚ ਵੜਨ ਦੇ ਲਈ ਗੇਟ ਇੱਕੋ ਹੀ ਹੈ। ਭਾਵੇਂ ਮਿਸੀਸਾਗਾ ਵਾਲੇ ਜਿਹੜੇ ਲੋਕ ਨੇ ਉਹ ਕਹਿਣਗੇ 403 ਲੈ ਕੇ ਜਾਓ, ਜਿਹੜੇ ਬਰੈਂਪਟਨ ਵਾਲੇ ਨੇ ਉਹ ਕਹਿਣਗੇ 410 ਲੈ ਲਓ, ਉਸ ਤੋਂ ਬਾਅਦ 401 ਲੈ ਲਓ, ਫਿਰ 427 ਲੈ ਲਓ। ਜਿਹੜੇ ਹਾਈਵੇ 50 ਦੇ ਕੋਲੇ ਰਹਿੰਦੇ ਨੇ ਉਹ ਕਹਿਣਗੇ ਨਹੀਂ 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 427 ਲੈ ਕੇ ਸੀਐਨ ਟਾਵਰ ਤੇ ਚਲੇ ਜਾਓ। ਜਿਹੜੇ ਬੰਦੇ ਟੋਰਾਂਟੋ ਰਹਿੰਦੇ ਨੇ ਉਹ ਕਹਿੰਦੇ ਐਗਲਿੰਗਟਨ ਸਿੱਧਾ ਲੈ ਲਓ, QEW ਸਿੱਧਾ ਲੈ ਲਓ, ਹੈਮਿਲਟਨ ਰਹਿੰਦੇ ਨੇ। ਮਤਲਬ ਦੱਸਣ ਦੀ ਗੱਲ ਇਹ ਲੰਬੀ ਨਹੀਂ ਪਾਉਣਾ ਚਾਹੁੰਦਾ ਵੀ ਜਿਹੜੇ ਜਿਹੜੇ ਜਿੱਥੇ ਇੱਥੇ ਰਹਿੰਦੇ ਨੇ ਉਹਨਾਂ ਦਾ ਅਲੱਗ ਢੰਗ ਹੈ, ਪਰ ਪਹੁੰਚਣਾ ਸਭ ਨੇ ਕਿੱਥੇ ਹੈ, ਸੀਐਨ ਟਾਵਰ ਤੇ। ਉਹਦੇ ਵਿੱਚ ਵੜਨ ਲਈ, ਸੀਐਨ ਟਾਵਰ ਨੂੰ ਦੇਖਣ ਦੇ ਲਈ ਗੇਟ ਇੱਕੋ ਹੀ ਹੈ। ਇਸੇ ਤਰ੍ਹਾਂ ਹੀ ਪਰਮਾਤਮਾ ਨੂੰ ਪਾਉਣ ਦੇ ਲਈ, ਪਰਮਾਤਮਾ ਨਾਲ ਮਿਲਾਪ ਕਰਨ ਦੇ ਲਈ, ਚਾਹੇ ਰਾਮ ਰਾਮ ਕਹੋ, ਚਾਹੇ ਅੱਲਾ ਅੱਲਾ ਕਹੋ, ਚਾਹੇ ਵਾਹਿਗੁਰੂ ਕਹੋ, ਚਾਹੇ ਵਰਤ ਰੱਖੋ, ਚਾਹੇ ਰੋਜ਼ੇ ਰੱਖੋ, ਚਾਹੇ ਨਮਾਜ਼ ਰੱਖੋ, ਚਾਹੇ ਕੀਰਤਨ ਸੁਣੋ, ਪਰ ਜਾਣਾ ਤੁਹਾਨੂੰ ਅੰਦਰ ਹੀ ਪਊਗਾ। ਤੇ ਇਹ ਅੰਦਰ ਜਦੋਂ ਜਾਓਗੇ ਉਹ ਕਿਵੇਂ ਜਾਓਗੇ? ਉਹ ਜਾਓਗੇ ਮੈਡੀਟੇਸ਼ਨ ਦੇ ਥਰੂ। ਇਹ ਖੇਡ ਨਹੀਂ ਮਸਜਿਦ ਮੰਦਰ ਦੀ, ਇਹ ਖੇਡ ਨਹੀਂ ਮਸਜਿਦ ਮੰਦਰ ਦੀ, ਇਹ ਖੇਡ ਹੈ ਸਾਰੀ ਅੰਦਰ ਦੀ। ਇਹ ਮਸਜਿਦ ਮੰਦਰਾਂ ਦੇ ਵਿੱਚ ਜੋ ਕੁਝ ਸਿਖਾਇਆ ਜਾਂਦਾ ਉਹ ਨਹੀਂ ਹੈ, ਪਰ ਜਦੋਂ ਤੁਸੀਂ ਜੋ ਕੁਛ ਸਿਖਾਉਂਦੇ ਹੋ ਉਹਦੇ ਤੇ ਅਮਲ ਕਰਦੇ ਹੋ, ਮਿਹਨਤ ਕਰਦੇ ਹੋ, ਜਦੋਂ ਅੰਦਰ ਵੜੋਗੇ ਨਾ, ਫੇਰ ਹੀ ਤੁਸੀਂ ਉਸ ਤਾਕਤ ਦੇ ਨਾਲ ਮਿਲਾਪ ਕਰੋਗੇ। ਵੜੋਗੇ ਉਦੋਂ ਹੀ ਜਦੋਂ ਤੁਸੀਂ ਮੈਡੀਟੇਸ਼ਨ ਕਰੋਗੇ। ਕਸਤੂਰੀ ਕੁੰਡਲੀ ਮੇ ਮਿਰਗ ਢੂੰਡੇ ਬਣ ਮਾਹੀ, ਐਸੇ ਘਟ ਘਟ ਰਾਮ ਹੈ ਦੁਨੀਆਂ ਦੇਖੇ ਨਾਹੀਂ। ਜਿਸ ਤਰ੍ਹਾਂ ਹਿਰਨ ਦੇ ਵਿੱਚ ਜਿਹੜੀ ਕਸਤੂਰੀ ਆ ਉਹਦੇ ਪੇਟ ਦੇ ਵਿੱਚ ਹੁੰਦੀ ਹੈ, ਉਹ ਜਿਹੜਾ ਸਮੈਲ ਹੈ ਉਹ ਦੇਖਣ ਦੇ ਲਈ ਕਦੇ ਜੰਗਲਾਂ 'ਚ ਜਾਂਦਾ, ਕਦੇ ਪਹਾੜਾਂ 'ਚ ਜਾਂਦਾ, ਕਦੇ ਇੱਧਰ ਜਾਂਦਾ, ਕਦੇ ਉੱਧਰ ਜਾਂਦਾ, ਹੈ ਉਹਦੇ ਅੰਦਰ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਮੱਖਣ ਜਿਹੜਾ ਹੈਗਾ ਘਿਓ ਹੈ, ਦੁੱਧ ਦੇ ਅੰਦਰ ਹੈ, ਪਰ ਅਸੀਂ ਮੱਖਣ ਕਦੇ ਬਾਹਰੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਸੇ ਤਰ੍ਹਾਂ ਹੀ ਜਿਉਂ ਤਿਲ ਮੇ ਤੇਲ ਹੈ ਚਕਮਕ ਮੇ ਆਗ, ਤੇਰਾ ਪ੍ਰੀਤਮ ਤੁਝ ਮੇ ਜਾਗ ਸਕੇ ਤੋ ਜਾਗ। ਤਿਲਾਂ ਦੇ ਅੰਦਰ ਤੇਲ ਹੈ, ਲੱਕੜ ਦੇ ਅੰਦਰ ਅਗਨੀ ਹੈ, ਪਰ ਜਦੋਂ ਤਰੀਕਾ ਸਾਨੂੰ ਸਿੱਖ ਲਾਂਗੇ ਫਿਰ ਸਾਨੂੰ ਅਸੀਂ ਫਾਇਦਾ ਲੈ ਲਾਂਗੇ। ਸੋ ਇਸ ਕਰਕੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪਰਮਾਤਮਾ ਸਾਡੇ ਅੰਦਰ ਹੈ, ਫਿਰ ਉਹਦੇ ਨਾਲ ਅਸੀਂ ਮਿਲਾਪ ਕਿਵੇਂ ਕਰੀਏ, ਅਸੀਂ ਅੰਦਰ ਕਿਵੇਂ ਜਾ ਕੇ ਉਹਦੇ ਦਰਸ਼ਨ ਕਰ ਸਕਦੇ ਹਾਂ। ਉਹਦੇ ਲਈ ਸਿੰਪਲ ਤਰੀਕਾ ਇਹੀ ਹੈ ਕਿ ਅਸੀਂ ਉਸ ਤਾਕਤ ਨੂੰ ਦੇਖਣ ਦੇ ਲਈ, ਉਸ ਤਾਕਤ ਨੂੰ ਸੁਣਨ ਦੇ ਲਈ ਸਾਨੂੰ ਮੈਡੀਟੇਸ਼ਨ ਕਰਨੀ ਪਊਗੀ, ਜਿਹੜਾ ਕਿ ਅੱਜ ਦਾ ਟੌਪਿਕ ਹੈ। ਹੁਣ ਮੈਡੀਟੇਸ਼ਨ ਕਿਹਨੂੰ ਕਹਿੰਦੇ ਨੇ? ਮੈਡੀਟੇਸ਼ਨ ਦੀਆਂ ਅਸਲ ਦੇ ਵਿੱਚ ਤਿੰਨ ਸਟੇਜਿਸ ਨੇ, ਤਿੰਨ ਪੜਾਅ ਨੇ। ਪਹਿਲਾ ਜਿਹੜੀ ਸਟੇਜ ਹੁੰਦੀ ਹੈ, ਸਭ ਤੋਂ ਪਹਿਲੀ, ਉਹਨੂੰ ਕਹਿੰਦੇ ਨੇ ਆਪਾਂ ਸਿਮਰਨ ਕਰਨਾ। ਸਿਮਰਨ ਕਰਨੇ ਨੂੰ ਜਿਹੜੇ ਮੁਸਲਮਾਨ ਭਰਾ ਨੇ ਉਹ ਜ਼ਿਕਰ ਕਹਿੰਦੇ ਨੇ। ਦ ਰੈਪੀਟੀਸ਼ਨ ਆਫ ਐਨੀ ਨੇਮ ਔਰ ਨੇਮਸ ਆਫ ਗੋਡ ਇਜ਼ ਕਾਲਡ ਸਿਮਰਨ। ਜਦੋਂ ਅਸੀਂ ਸਿਮਰਨ, ਜਿਵੇਂ ਅਸੀਂ ਕਹੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰਾਮ 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 ਰਾਮ, ਸੀਤਾ ਰਾਮ ਸੀਤਾ ਰਾਮ ਸੀਤਾ ਰਾਮ, ਅੱਲਾ ਵਾਹਿ ਖੁਦਾ, ਜਦੋਂ ਵੀ ਅਸੀਂ ਕੋਈ ਗਿਆਤਰੀ ਮੰਤਰ ਦਾ ਪਾਠ ਪੜ੍ਹਦੇ ਹਾਂ, ਹਨੂੰਮਾਨ ਚਾਲੀਸਾ ਪੜ੍ਹਦੇ ਹਾਂ, ਓਮ ਜੈ ਜਗਦੀਸ਼ ਸਾਰੇ ਪੜ੍ਹਦੇ ਹਾਂ, ਕੋਈ ਹੋਰ ਬਾਣੀ ਪੜ੍ਹਦੇ ਹਾਂ, ਸਤਨਾਮ ਸ਼੍ਰੀ ਵਾਹਿਗੁਰੂ ਏਕਮਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਪਾਇ, ਇਹ ਸਾਰੇ ਸਿਮਰਨ ਨੇ। ਸਿਮਰਨ ਕਿੰਨੇ ਤਰ੍ਹਾਂ ਦਾ ਹੁੰਦਾ, ਕਿਵੇਂ ਹੁੰਦਾ, ਉਹ ਅਲੱਗ ਟੌਪਿਕ ਹੈ, ਫਿਰ ਬਹੁਤ ਲੰਬਾ ਹੋਜੂਗਾ। ਪਹਿਲੀ ਸਟੇਜ ਸਿਮਰਨ ਹੈ, ਮੂੰਹ ਦੇ ਨਾਲ ਅਸੀਂ ਕਰਦੇ ਹਾਂ ਜਾਂ ਕੰਠ ਦੇ ਨਾਲ ਕਰਦੇ ਹਾਂ ਜਾਂ ਅੱਖਾਂ ਮੀਚ ਕੇ ਸਿਮਰਨ ਕਰਦੇ ਹਾਂ। ਦੂਜਾ, ਜਦੋਂ ਸਿਮਰਨ ਕਰਦੇ ਹਾਂ ਤਾਂ ਦੂਜੀ ਜਿਹੜੀ ਸਟੇਜ ਆਟੋਮੈਟਿਕਲੀ ਆ ਜਾਂਦੀ ਹੈ, ਉਹ ਹੈਗਾ ਧਿਆਨ ਧਰਨਾ, ਕੰਸੈਂਟਰੇਸ਼ਨ, ਤਸੱਬਰ। ਦੇਖੋ, ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਯਾਦ ਕਰਦੇ ਹਾਂ ਨਾ, ਬੋਲਦੇ ਹਾਂ, ਸਪੋਜ਼ ਮੈਂ ਕਹਿੰਦਾ ਜਸਟਿਨ ਟਰੂਡੋ ਨੇ ਰਿਜ਼ਾਈਨ ਕਰਤਾ, ਜਾਂ ਕਾਰਨੀ ਅੱਜ ਇਲੈਕਸ਼ਨਾਂ ਡਿਕਲੇਅਰ ਕਰ ਰਿਹਾ ਸਾਡੀਆਂ ਕੈਨੇਡਾ ਦੀਆਂ, ਜਦੋਂ ਮੈਂ ਕਾਰਨੀ ਕਾਰਨੀ ਕਹਿੰਦਾ ਤਾਂ ਮੇਰੇ ਸ਼ਕਲ ਇੱਥੇ ਤਸੱਬਰ ਉਹਦੀ ਆ ਜਾਂਦੀ, ਕਾਰਨੀ ਦੀ ਸ਼ਕਲ ਆ ਜਾਂਦੀ ਹੈ। ਉਹਨੂੰ ਕਹਿੰਦੇ ਨੇ ਕੰਸੈਂਟਰੇਸ਼ਨ, ਧਿਆਨ ਧਰਨਾ। ਤੇ ਜਦੋਂ ਇਹ ਤਾਂ ਚਲੋ ਆਪਾਂ ਪੋਲੀਟੀਕਲ ਨਾ ਕਰੀਏ, ਜਦੋਂ ਆਪਾਂ ਕੋਈ ਰਾਮ ਦੀ ਰਹੀਮ ਦੀ ਵਾਹਿਗੁਰੂ ਦੀ ਗੱਲ ਕਰਦੇ ਹਾਂ, ਵਾਰ ਵਾਰ ਕਰਦੇ ਹਾਂ, ਤਾਂ ਸਾਡੇ ਉਹਦੀ ਸ਼ਕਲ ਯਾਦ ਆਉਂਦੀ ਹੈ, ਚਾਹੇ ਸਾਨੂੰ ਮੰਦਰ ਚ ਪੱਥਰਾਂ ਦੀ ਆਵੇ, ਚਾਹੇ ਗੁਰਦੁਆਰੇ ਚ ਗੁਰੂ ਗ੍ਰੰਥ ਸਾਹਿਬ ਪੇਪਰਾਂ ਦੀ ਆਵੇ ਜਾਂ ਕੋਈ ਹੋਰ ਤਰੀਕੇ ਨਾਲ ਆਵੇ, ਉਹ ਸ਼ਕਲ ਜੋ ਵੀ ਅਸੀਂ ਦੇਖੀ ਹੈ ਉਹ ਗੁਰੂ ਦੀ ਕੋਈ ਧਿਆਨ ਆ ਜਾਂਦਾ, ਉਹਨੂੰ ਧਿਆਨ ਧਰਨਾ ਪੈਂਦਾ। ਜਦੋਂ ਅਸੀਂ ਉਹ ਧਿਆਨ ਚੰਗੀ ਤਰ੍ਹਾਂ ਸੁਰਤ ਲਗਾ ਕੇ ਕੰਸੈਂਟਰੇਸ਼ਨ ਬਣਾਉਂਦੇ ਹਾਂ, ਤਾਂ ਉਸੇ ਧਿਆਨ ਦੇ ਵਿੱਚੋਂ ਸਾਡੀ ਥਰਡ ਆਈ ਤੇ, ਜਿੱਥੇ ਲੇਡੀਜ਼ ਬਿੰਦੀ ਲਗਾਉਂਦੀਆਂ ਨੇ, ਆ ਦੋ ਭਰਵੱਟਿਆਂ ਦੇ ਵਿਚਾਲੇ, ਜਿਹਨੂੰ ਥਰਡ ਆਈ ਵੀ ਕਹਿੰਦੇ ਨੇ, ਸ਼ਿਵ ਨੇਤਰ ਵੀ ਕਹਿੰਦੇ ਨੇ, ਸਿੰਗਲ ਆਈ ਵੀ ਕਹਿੰਦੇ ਨੇ ਬਥੇਰੇ, ਆਹ ਜਗ੍ਹਾ ਉੱਥੇ ਜਦੋਂ ਅਸੀਂ ਮੈਡੀਟੇਸ਼ਨ ਨੂੰ ਇਕਾਗਰ ਕਰਦੇ ਹਾਂ, ਫੋਕਸ ਕਰਦੇ ਹਾਂ, ਤਾਂ ਉਹਦੇ ਵਿੱਚੋਂ ਇੱਕ ਲਾਈਟ, ਰੱਬੀ ਲਾਈਟ ਜਗਦੀ ਨਜ਼ਰ ਆਉਂਦੀ ਹੈ। ਦੀਵਾ ਹੈ, ਦੀਵਾ ਬਲੇ ਅਗੰਮ ਕਾ ਬਿਨ ਬਾਤੀ ਬਿਨ ਤੇਲ। ਉਹ ਦੀਵਾ ਜਿਹੜਾ ਹੈਗਾ ਬਿਨਾਂ ਤੇਲ ਬੱਤੀ ਤੋਂ ਚੱਲ ਰਿਹਾ, ਉਹ ਕਿਉਂਕਿ ਰੱਬੀ ਦੀਵਾ। ਜਦੋਂ ਅਸੀਂ ਉਸ ਰੱਬੀ ਦੀਵੇ ਦੇ ਦਰਸ਼ਨ ਕਰ ਲੈਂਦੇ ਹਾਂ, ਉਹਦੇ ਨਾਲ ਕੰਸੈਂਟਰੇਸ਼ਨ ਉਹਨੂੰ ਪਕੜ ਲੈਂਦੇ ਹਾਂ, ਦੇਖ ਲੈਂਦੇ ਹਾਂ, ਤਾਂ ਉਹਦੇ ਵਿੱਚੋਂ ਆਟੋਮੈਟਿਕਲੀ ਧੁਨਕਾਰ ਧੁਨਾ ਦਿੰਦੀਆਂ ਨੇ। ਕਿਸੇ ਨੂੰ ਸੰਖ ਦੀ ਆਵਾਜ਼ ਹੁੰਦੀ ਹੈ, ਕਿਸੇ ਨੂੰ ਚਿੜੀ ਦੀ ਸੁਣਦੀ ਹੈ, ਕਿਸੇ ਨੂੰ ਗੱਡੀ ਦੀ ਸੁਣਦੀ ਹੈ, ਕਿਸੇ ਨੂੰ ਹਰਮੋਨੀਅਮ ਦੀ ਸੁਣਦੀ ਹੈ। ਇਹ ਗੱਲਾਂ ਬਾਹਰ ਦੀਆਂ ਨਹੀਂ, ਮਿਹਨਤ ਕਰੋ, ਆਪ ਜਾ ਕੇ ਦੇਖ ਲਓ। ਸੋ ਇਹ ਜਿਹੜੀਆਂ ਤਿੰਨੇ ਸਟੇਜਾਂ ਨੇ, ਇਹਨਾਂ ਨੂੰ ਆਪਾਂ ਮੈਡੀਟੇਸ਼ਨ ਕਹਿੰਦੇ ਹਾਂ। ਜੀਸਸ ਕ੍ਰਾਈਸਟ ਨੇ ਕਿਹਾ ਸੀ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ। ਤੇ ਗੱਲ ਤਾਂ ਮਿਹਨਤ ਕਰਨ ਦੀ ਹੈ, ਜੇ ਅਸੀਂ ਰੀਅਲ ਸਟੇਟ ਦੇ ਵਿੱਚ ਘਰ ਦੀ ਲਿਸਟਿੰਗ ਕਰਾਉਣ ਦੇ ਲਈ ਜਾਂ ਵੇਚਣ ਦੇ ਲਈ ਦਿਨ ਰਾਤ ਕਦੇ ਗਲੀਆਂ ਚ ਫਲਾਇਰ ਵੰਡਦੇ ਫਿਰਦੇ ਆ, ਕਦੇ ਕਿਤੇ ਕਰਦੇ ਆ, ਕਦੇ ਐਡਵਰਟਾਈਜਮੈਂਟ ਕਰਦੇ ਆ, ਉੱਥੇ ਨੀ ਮਿਹਨਤ ਕਰਦੇ। ਜਿੰਨੀ ਵੱਧ ਮਿਹਨਤ ਕਰੋਗੇ ਉਨਾ ਵਧੀਆ ਫਲ ਮਿਲ ਲਓਗੇ। ਜੇ ਕਿਸੇ ਨੇ ਡਾਕਟਰ ਮੋਟੀਆਂ ਮੋਟੀਆਂ ਕਿਤਾਬਾਂ ਪੜ੍ਹੀਆਂ, ਹਾਸਪਿਟਲਾਂ ਜਾ ਕੇ ਚੀਰ ਫਾੜ ਕੀਤਾ, ਕਿੰਨੇ ਸਾਲਾਂ ਤੋਂ ਬਾਅਦ ਉਹ ਫਿਰ ਐਕਸਪਰਟ ਬਣ ਗਿਆ। ਜੇ ਕੋਈ ਵਕੀਲ ਆ ਉਹਨੇ ਵਕੀਲਾਂ ਦੀਆਂ ਕਿਤਾਬਾਂ ਪੜ੍ਹ ਲਈਆਂ, ਜੇ ਕੋਈ ਮੇਰੇ ਵਰਗਾ ਠੱਗ ਆ ਉਹਨੇ ਠੱਗੀਆਂ ਕਰਨੀਆਂ ਸਿੱਖ ਲਈਆਂ ਬਾਹਰੋਂ, ਵੀ ਕਿਵੇਂ ਇਧਰੋਂ ਉਧਰੋਂ ਮਾਰਗੇਜ ਦੀਆਂ ਹੇਰਾ ਫੇਰੀਆਂ ਕਰਨੀਆਂ ਨੇ। ਸੋ ਜੇ ਅਸੀਂ ਬਾਹਰਲੀ ਮਿਹਨਤ ਕਰਕੇ ਬਾਹਰਲਾ ਗਿਆਨ ਚ ਐਕਸਪਰਟ ਹੋ ਸਕਦੇ ਹਾਂ, ਤੇ ਜਦੋਂ ਅਸੀਂ ਅੰਦਰਲੀ ਮਿਹਨਤ ਕਰਾਂਗੇ, ਜਿਵੇਂ ਮੈਂ ਕਿਹਾ ਸਿਮਰਨ ਕਰਨਾ, ਧਿਆਨ ਕਰਨਾ, ਤੇ ਅੰਦਰੋਂ ਕੰਸੈਂਟਰੇਸ਼ਨ ਇਕੱਠੀ ਕਰਕੇ ਬਾਰ ਬਾਰ ਜਦੋਂ ਧਿਆਨ ਚਲਾ ਜਾਂਦਾ, ਉਹਦੇ ਵਿੱਚੋਂ ਸਾਨੂੰ ਰੱਬੀ ਜੋਤ ਵੀ ਨਜ਼ਰ ਆਊਗੀ ਤੇ ਉਹਦੇ ਵਿੱਚੋਂ ਧੁਨਕਾਰ ਧੁਨਾ ਵੀ ਦਿਖਾਈ ਦੇਣਗੀਆਂ। ਜੇ ਕਦੇ ਇੱਕ ਸਕਿੰਟ ਦੇ ਲਈ ਵੀ ਉੱਥੇ ਪਹੁੰਚੀਏ ਨਾ ਅਸੀਂ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਦਸਵੀਂ ਪਾਤਸ਼ਾਹ ਨੇ, ਉਨ੍ਹਾਂ ਨੇ ਅਕਾਲ ਉਸਤਤ ਦੇ ਵਿੱਚ ਕਿੰਨਾ ਸੋਹਣਾ ਲਿਖਿਆ, ਕੀ ਲਿਖਿਆ, ਏਕ ਚਿੱਤ, ਏਕ ਚਿੱਤ ਜਿਨ ਇੱਕ ਛਿਣ ਤੇ ਆਇਓ, ਇੱਕ ਸਕਿੰਟ ਦੇ ਲਈ ਵੀ ਕਾਲ ਜਾਲ ਕੇ ਬੀਚ ਨਾ ਆਇਓ, ਇੱਕ ਸਕਿੰਟ ਲਈ ਵੀ ਜਿਹਦਾ ਇੱਥੇ ਕਦੇ ਉਹਨੇ ਰੱਬੀ ਧੁਨ ਸੁਣ ਲਈ, ਰੱਬੀ ਜੋ ਦੇਖ ਲਈ, ਸਮਝ ਲਓ ਪਰਮਾਤਮਾ ਨਾਲ ਮਿਲਾਪ ਹੋ ਗਿਆ, ਉਹਦਾ ਫਿਰ ਦੁਨੀਆਂ ਚ ਜੀ ਨਹੀਂ ਲੱਗਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀ ਕਿਹਾ, ਇੱਕ ਚਿੱਤ ਜਿਨ ਇੱਕ ਛਿਣ ਤੇ ਆਇਓ, ਕਾਲ ਜਾਲ ਕੇ ਬੀਚ ਨਾ ਆਇਓ। ਮੀਨ ਦ ਰੀਅਲ ਸਿਮਰਨ ਫਾਰ ਏ ਸੈਕਿੰਡ, ਫਾਰ ਏ ਸੈਕਿੰਡ ਕਟਸ ਅਸੈਂਡਰ ਆਫ ਬੌਂਡੇਜ ਆਫ ਬਰਥ ਐਂਡ ਰੀਬਰਥ। ਉਹਦਾ ਜੰਮਨ ਮਰਨ ਦਾ ਖਤਮ ਹੀ ਹੁੰਦਾ ਇੱਕ ਵਾਰੀ ਜੋਤ ਕੋਲੇ ਪਹੁੰਚੋ ਤਾਂ ਸਹੀ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮਕੂਜਲੇ ਕੇਤੀ ਛੁੱਟੀ ਨਾਲ, ਜਪਜੀ ਸਾਹਿਬ ਦੇ ਵਿੱਚ ਆਉਂਦਾ। ਜਿੰਨੀ ਨਾਮ ਧਿਆਇਆ, ਇਹ ਨਹੀਂ ਕਿ ਇੱਕ ਵਾਰੀ ਪੜ੍ਹ ਲਓ, ਦੋ ਵਾਰੀ ਪੜ੍ਹੋ, ਬਾਰ ਬਾਰ ਪੜ੍ਹਨਾ, ਬਾਰ ਬਾਰ ਪੜ੍ਹਨਾ, ਬਾਰ ਬਾਰ ਸਿਮਰਨ ਕਰਨਾ, ਬਾਰ ਬਾਰ ਧਿਆਨ ਲਗਾਉਣਾ। ਨੌਕ ਨੌਕ ਇਟ ਸ਼ੈਲ ਓਪਨ ਅਨ ਟੂ ਯੂ, ਸੀ ਕਿਟ ਸ਼ੈਲ ਯੂ ਵਿਲ ਫਾਈਂਡ। ਇੱਕ ਮੰਗਤਾ ਘਰ ਦੇ ਅੱਗੇ ਖੜਾ, ਰੋਟੀ ਦੇ ਦਿਓ ਬੀਬੀ ਜੀ, ਰੋਟੀ ਦੇ ਦਿਓ, ਫੁਲਕਾ ਦੇ ਦਿਓ, ਕੋਈ ਕੱਪੜੇ ਦੇ ਦਿਓ, ਮਾਲਕ ਦੀ ਮਰਜ਼ੀ ਹੈ, ਜਦੋਂ ਮਰਜ਼ੀ ਦਾਵੇ ਜਾਂ ਨਾ ਖੋਲੇ ਦਰਵਾਜ਼ਾ, ਪਰ ਮੰਗਤਾ ਇਸ ਆਸ ਦੇ ਨਾਲ ਉੱਥੇ ਮੰਗਦਾ ਕਿ ਮੇਰਾ ਇੱਕ ਨਾ ਇੱਕ ਦਿਨ ਦਰਵਾਜ਼ਾ ਜ਼ਰੂਰ ਖੁੱਲੂਗਾ। ਅਸੀਂ ਦੁਕਾਨ ਤੇ ਜਾਂਦੇ ਹਾਂ ਜਾਂ ਕੋਈ ਬਿਜ਼ਨਸ ਤੇ ਜਾਂਦੇ ਹਾਂ, ਇਸ ਆਸ ਨਾਲ ਜਾਂਦੇ ਹਾਂ ਵੀ ਜ਼ਰੂਰ ਗਾਹਕ ਆਉਣਗੇ, ਸਾਡੀ ਕੋਈ ਰੋਬ ਤਾਂ ਨਹੀਂ, ਹੋ ਸਕਦਾ ਅਸੀਂ ਖਾਲੀ ਹੱਥ ਮੁੜੇ ਆਈਏ, ਪਰ ਆਸ ਹੁੰਦੀ ਹੈ, ਇਸ ਕਰਕੇ ਗਾਹਕ ਵੀ ਜ਼ਰੂਰ ਆਉਂਦੇ ਨੇ। ਸੋ ਇਸ ਕਰਕੇ ਇਹ ਹੈ ਕਿ ਦਾ ਰੀਅਲ ਮੈਡੀਟੇਸ਼ਨ, ਕਿਹਨੂੰ ਕਹਿੰਦੇ ਨੇ, ਦਾ ਰੀਅਲ ਮੈਡੀਟੇਸ਼ਨ ਇਜ਼ ਟੂ ਟੱਚ ਦਾ ਡਿਵਾਈਨ ਸੌਂਗ, ਉਹ ਜਿਹੜੀ ਧੁਨਕਾਰ ਧੁਨਾ ਆ ਰਹੀ ਆ ਰਹੀ ਦੁਰਸੇ ਸਦਾ ਤੇਰੇ ਬੁਲਾਣੇ ਕੇ ਲਈ, ਵੈਨ ਯੂ ਲਿਸਨ ਟੂ ਦਾ ਸ਼ਬਦ ਯੂ ਆਰ ਪ੍ਰੈਜੈਂਟ ਇਨ ਦਾ ਕੋਰਟ ਆਫ ਲਾਰਡ। ਜਦੋਂ ਤੁਸੀਂ ਅੰਦਰ ਉਸ ਰੱਬੀ ਧੁਨ ਨੂੰ ਸੁਣੋਗੇ ਨਾ, ਸਮਝ ਲਓ ਰੱਬ ਨਾਲ ਹੀ ਗੱਲਬਾਤ ਕਰਦੇ, ਫੇਰ ਪਤਾ ਲੱਗ ਜੂ ਤੁਹਾਨੂੰ ਰੱਬ ਕਹਿੰਦੇ ਕਿਹਨੂੰ ਨੇ। ਤੇ ਉਹਦੇ ਲਈ ਰੌਲਾ ਪਾਉਣ ਦੀ ਲੋੜ ਨਹੀਂ। ਕਬੀਰ ਸਾਹਿਬ ਨੇ ਕਿਹਾ ਸੀ, ਆਂਖ ਅੱਖਾਂ, ਕਾਨ ਕੰਨ, ਈਅਰ ਮੁੱਖ ਮੂੰਹ, ਆਂਖ ਕਾਨ ਮੁੱਖ ਬੰਦ ਕਰਾਓ, ਇਹ ਬੋਲਣ ਦੀ ਲੋੜ ਨਹੀਂ, ਢੰਡੋਰਾ ਪਿੱਟਣ ਦੀ ਲੋੜ ਨਹੀਂ। ਅਣਹੱਦ ਢੀਂਗਾ ਸ਼ਬਦ ਸੁਣਾਓ, ਫੇਰ ਸੁਣਦਾ ਸ਼ਬਦ, ਦੋਨੋਂ ਤਿਲ ਇੱਕ ਤਾਰ ਮਿਲਾਓ। ਆ ਦੋ ਤਿਲ ਨੇ ਜਿਹੜੇ ਇਹਦੇ ਵਿਚਾਲੇ, ਦੋ ਭਰਵੱਟੇ ਨੇ ਇਹਦੇ ਵਿਚਾਲੇ, ਜਿਹੜੀ ਤਾਰ ਹੈ ਇਹਦੇ ਵਿੱਚ ਤਾਰ ਦਾ ਤਾਰ ਜੋੜ ਲਵੇ, ਕਨੈਕਸ਼ਨ ਜੋੜ ਨਜ਼ਰ ਆ ਕਿੱਥੋਂ, ਤਬ ਦੇਖੋ ਗੁਲਜ਼ਾਰਾ ਹੈ। ਬਸ ਕਨੈਕਸ਼ਨ ਟੁੱਟਿਆ ਵਾ, ਜੇ ਜਰਾ ਤਾਰ ਜੁੜ ਜੇ ਦੇਖੋ ਕਿੰਨੀਆਂ ਲਾਈਟਾਂ ਕਰਦੀ ਹੈ, ਜੇ ਉਹ ਕਨੈਕਸ਼ਨ ਟੁੱਟਿਆ ਹਨੇਰਾ ਹੀ ਹਨੇਰਾ। ਸੋ ਉਸ ਕਨੈਕਸ਼ਨ ਨੂੰ ਜੋੜਨਾ, ਉਸ ਕਨੈਕਸ਼ਨ ਨੂੰ ਜੋੜਨ ਦੀ ਪ੍ਰੋਸੀਜਰ ਜਿਹੜਾ ਵੀ ਹੈ, ਸਿਮਰਨ ਦਾ, ਤਸੱਬਰ ਦਾ, ਧਿਆਨ ਧਰਨ ਦਾ, ਤੇ ਅੰਦਰ ਉਸ ਜੋਤ ਨੂੰ ਪ੍ਰਗਟ ਕਰਨ ਦਾ, ਇਹਨੂੰ ਅਸੀਂ ਮੈਡੀਟੇਸ਼ਨ ਕਹਿੰਦੇ ਹਾਂ। ਕੁਦਰਤੀ ਕਾਦੇ ਕੀ ਮਹਿਰਾਬ ਸੇ ਸੁਨ ਗੌਰ ਸੇ, ਆ ਰਹੀ ਧੁਰ ਸੇ ਸਦਾ ਤੇਰੇ ਬੁਲਾਣੇ ਕੇ ਲਈ। ਉਹ ਜਿਹੜੀ ਆਵਾਜ਼ ਹੈ ਨਾ, ਜੰਮਣ ਤੋਂ ਲੈ ਕੇ ਮਰਨ ਤੱਕ ਸਾਡੇ ਅੰਦਰ ਧੁਨਕਾਰ ਧੁਨਾ ਦੇ ਰਹੀ ਹੈ। ਜਿੰਨੇ ਵੀ ਅਸੀਂ ਗੁਰਦੁਆਰਾ ਸਾਹਿਬ ਚ, ਮੰਦਰਾਂ ਚ, ਮਸਜਿਦ ਚ ਜੋ ਵੀ ਅਸੀਂ ਕੀਰਤਨ ਸੁਣਦੇ ਹਾਂ, ਬਾਂਸਰੀ ਵਜਾਉਂਦੇ ਹਾਂ, ਬਾਜਾ ਵਜਾਉਂਦੇ ਹਾਂ, ਸੰਖ ਵਜਾਉਂਦੇ ਹਾਂ, ਘੈਂਟੀਆਂ ਵਜਾਉਂਦੇ ਹਾਂ, ਜੋ ਵੀ ਵਜਾਉਂਦੇ ਹਾਂ, ਇਹ ਜਦੋਂ ਵਜਣੀਆਂ ਬੰਦ ਹੋ ਜਾਣ ਤੇ ਮਜ਼ਾ ਨਹੀਂ ਆਉਂਦਾ। ਪਰ ਜੇ ਅਸਲੀ ਮਜ਼ਾ ਲੈਣਾ, ਉਹ ਅੰਦਰ ਦੇ ਬਾਜੇ ਨੇ, ਉਹ ਅੰਦਰ ਦੇ ਸੰਖ ਨੇ। ਤੁਸੀਂ ਕਹੋਗੇ ਐਵੇਂ ਗੱਪ ਸ਼ੱਪ ਮਾਰਦੇ, ਮੈਂ ਨਹੀਂ ਕਹਿੰਦਾ ਗੱਪ ਸ਼ੱਪ, ਮੈਂ ਜੋ ਗੱਲ ਕਹਿਣਾ ਜੇ ਮੈਂ 100% ਨਹੀਂ ਤਾਂ 90% ਸੱਚ ਬੋਲਦਾ, ਕਿਉਂਕਿ ਆਪ ਦੇਖੋ ਗਿਆਨ ਕਿਹਨੂੰ ਕਹਿੰਦੇ ਨੇ, ਗਿਆਨ ਚ ਤਿੰਨ ਗੱਲਾਂ ਹੁੰਦੀਆਂ ਨੇ, ਪਹਿਲਾਂ ਹੁੰਦਾ ਸੁਣਨਾ, ਫਿਰ ਹੁੰਦਾ ਮੰਨਣਾ, ਫਿਰ ਹੁੰਦਾ ਜਾਣਨਾ। ਜਿੰਨਾ ਚਿਰ ਤੱਕ ਅਸੀਂ ਜਾਣਦੇ ਨਹੀਂ ਨਾ, ਉਨਾ ਚਿਰ ਤੱਕ ਸਾਡਾ ਜਿਹੜਾ ਗਿਆਨ ਹੈ, ਨੌਲੇਜ ਹੈ, ਉਹ ਕੰਪਲੀਟ ਨਹੀਂ ਹੈ। ਕਿਸੇ ਨੇ ਕਿਹਾ ਕੋਵਿਡ ਸਰ ਕਰੋ ਐਗਜ਼ਾਮਪਲ ਦੇਣਾ, ਕੋਵਿਡ ਦੇ ਦਿਨਾਂ ਚ ਕਿਸੇ ਨੇ ਕਿਹਾ ਮੂੰਹ ਤੇ ਮਾਸਕ ਲਾ ਕੇ ਰੱਖੋ, ਕਿਸੇ ਨਾਲ ਹੱਥ ਨਾ ਮਿਲਾਓ, ਵਾਰ ਵਾਰ ਹੱਥ ਧੋਈ ਚੱਲੋ, ਹਾਂਜੀ। ਤੇ ਅਸੀਂ ਸੁਣਿਆ, ਇੱਕ ਤੋਂ ਸੁਣਿਆ, ਦੂਜੇ ਤੋਂ ਸੁਣਿਆ, ਤੀਜੇ ਤੋਂ ਸੁਣਿਆ, ਫਿਰ ਜਦੋਂ ਅਸੀਂ ਇੰਨੇ ਬੰਦਿਆਂ ਤੋਂ ਕਈ ਬੰਦਿਆਂ ਤੋਂ ਸੁਣ ਲਿਆ, ਫਿਰ ਅਸੀਂ ਮੰਨ ਲੈਂਦੇ ਹਾਂ 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 ਸਾਨੂੰ ਹੱਥ ਧੋਣੇ ਚਾਹੀਦੇ ਨੇ, ਸਾਨੂੰ ਮਾਸਕ ਲਾਉਣਾ ਚਾਹੀਦਾ, ਹਾਲੇ ਸਾਨੂੰ ਪਤਾ ਨਹੀਂ ਕੋਵਿਡ ਨੇ ਕੀ ਅਸਰ ਕਰਨਾ। ਤੇ ਜਿਹੜੇ ਤਾਂ ਮੰਨ ਲੈਂਦੇ ਨੇ, ਮੰਨਣ ਤੋਂ ਬਾਅਦ ਉਹਨੂੰ ਇੰਪਲੀਮੈਂਟ ਵੀ ਕਰਦੇ ਨੇ, ਮਾਸਕ ਵੀ ਚੜਾਉਂਦੇ ਨੇ, ਹੱਥ ਵੀ ਧੋਂਦੇ ਸੀ, ਕਿਸੇ ਨਾਲ ਟੱਚ ਵੀ ਨਹੀਂ ਕਰਦੇ, ਬਚੇ ਰਹਿ ਗਏ। ਤੇ ਜਿਹੜਾ ਮੇਰੇ ਵਰਗਾ ਮੂਰਖ ਨਾਲ ਐਵੇਂ ਮਰੀ ਜਾਂਦੇ ਨੇ, ਉਹਨੇ ਨਹੀਂ ਜਾਣਨ ਦੀ ਕੋਸ਼ਿਸ਼ ਕੀਤੀ, ਉਹਨੇ ਹੱਥ ਵੀ ਮਿਲਾ ਲਏ, ਉਹ ਹਸਪਤਾਲਾਂ ਚ ਵੀ ਗਿਆ, ਫਿਰ ਲੈ ਲਓ ਸਤਨਾਮ ਸ੍ਰੀ ਵਾਹਿਗੁਰੂ, ਰਾਮ ਨਾਮ ਸੱਤ ਹੈ, ਬਥੇਰੇ ਬੰਦੇ ਮਰੇ। ਸੋ ਜਿਹੜਾ ਗਿਆਨ ਹੈ ਨਾ, ਉਹ ਲਾਸਟ ਇਹ ਜਾਣਨ ਦੀ ਹੈ। ਸਾਨੂੰ ਕਹਿੰਦੇ ਨੇ ਵੀ ਮੈਡੀਟੇਸ਼ਨ ਕਰੋ, ਕਰਕੇ ਤਾਂ ਦੇਖੋ, ਸੁਣੀਆਂ ਸੁਣਾਈਆਂ ਗੱਲਾਂ ਦੇ ਕਿਉਂ, ਜਦੋਂ ਕਰੋਗੇ ਅਸਲੀ ਤਰੀਕੇ ਨਾਲ ਮਿਹਨਤ ਕਰੋਗੇ, ਫਿਰ ਤੁਸੀਂ ਕੋਈ ਰਿਜ਼ਲਟ ਕਹਿ ਸਕਦੇ। ਸਾਨੂੰ ਤਾਂ 2 ਸਾਲ ਹੋ ਗਏ ਇਮਾਨਦਾਰੀ ਨਾਲ ਚੌਂਕੜੀ ਮਾਰਦੇ, 2 ਨਹੀਂ 2.5 ਘੰਟੇ ਕਿਤੇ ਸਾਨੂੰ ਤਾਂ ਕੱਖ ਲੱਭਿਆ ਨਹੀਂ, ਫਿਰ ਤੁਸੀਂ ਇਹ ਵੀ ਕਹਿ ਦਿਓਗੇ। ਪਰ ਜਦੋਂ ਮਿਹਨਤ ਕਰੋਗੇ ਲੱਭ ਲਿਆ, ਫਿਰ ਗਵਾਹੀਆਂ ਦੀ ਲੋੜ ਨਹੀਂ, ਫਿਰ ਤੁਹਾਨੂੰ ਪਤਾ ਵੀ ਵਾਕਈ ਗੱਲ ਸੱਚੀ ਹੈ। ਸੋ ਜਾਣਨ ਦੀ ਲੋੜ ਹੈ। ਸੋ ਇਸ ਕਰਕੇ ਹੀ ਜੇ ਅਸੀਂ ਮੈਡੀਟੇਸ਼ਨ ਕਰਨੀ ਹੈ ਨਾ, ਤਾਂ ਮੈਡੀਟੇਸ਼ਨ ਦੇ ਲਈ ਜ਼ਰੂਰੀ ਹੈ ਕਿ ਫਨਾ ਕੇ ਬਗੈਰ ਬਕਾ ਕਾ ਪਤਾ ਨਹੀਂ ਚਲਤਾ, ਖੁਦ ਹੀ ਨਾ ਮਿਟੇ ਜਬ ਤੱਕ ਖੁਦਾ ਨਹੀਂ ਮਿਲਤਾ। ਕਹਿਣ ਦਾ ਮੇਰਾ ਮਤਲਬ ਹੈ ਵੀ ਆਪਣੇ ਆਪ ਨੂੰ, ਆਪਣੀ ਹਸਤੀ ਨੂੰ ਮਿਟਾਉਣਾ ਪੈਂਦਾ। ਜਦੋਂ ਹਰ ਵਕਤ ਮੈਂ 2 ਘੰਟੇ ਬੈਠਦਾ, ਮੈਂ 2.5 ਘੰਟੇ ਬੈਠਦਾ, ਮੈਂ ਇਹਨੂੰ ਰੋਟੀ ਦਿੰਦਾ, ਮੈਂ ਉਹ ਦਿੰਦਾ, ਮੈਂ ਉੱਥੇ ਸੇਵਾ ਤੇ ਗਿਆ, ਮੈਂ ਬਾਬੇ ਦੇ ਮਗਰ ਗਿਆ, ਇਹ ਜਿਹੜੀ ਮੈਂ ਚਾਹੇ ਬਾਬਾ ਕਰਦਾ ਚਾਹੇ ਸੰਗਤ ਕਰਦੀ ਹੈ, ਕਦੇ ਕੱਖ ਨਹੀਂ ਮਿਲਣਾ। ਮੈਂ ਤੁਹਾਨੂੰ ਮਿਟਾਉਣੀ ਪਊ, ਜਦ ਤੂੰ ਹੀ ਤੂੰ ਹੋ ਗਿਆ ਨਾ, ਤੁਹਾਨੂੰ ਹਰ ਗੱਲ ਚ ਪਰਮਾਤਮਾ ਦਿੰਦਾ, ਫਿਰ ਸਮਝ ਲਓ ਤੁਸੀਂ ਰੱਬ ਦੇ ਨੇੜੇ ਚਲੇ ਜਾਂਦੇ ਹੋ। ਬਸੋ ਤੁਮ ਆਏ ਨੈਣਨ ਮੇਂ, ਸਿਮਟ ਕਰ ਏਕ ਜਹਾਂ ਹੋਣਾ, ਦੂਈ ਜਹਾਂ ਦੂਰ ਹੋ ਜਾਏ, ਦ੍ਰਿਸ਼ਟੀ ਜੋਤ ਮੇਂ ਧਰਨਾ। ਇੱਥੇ ਲਿਆਉਣੀ ਹੈ ਆਪਣੀ ਮੈਡੀਟੇਸ਼ਨ। ਸੋ ਇਸ ਕਰਕੇ ਜਿਹੜਾ ਹੈਗਾ ਮੈਡੀਟੇਸ਼ਨ, ਜਿਵੇਂ ਸੋਕ੍ਰੇਟਿਸ ਨੇ ਕਿਹਾ ਸੀਗਾ, ਨੋ ਦਾਈ ਸੈਲਫ, ਆਪਣੇ ਆਪ ਦੀ ਪਹਿਚਾਣ ਕਰੋ ਕਿ ਮੈਂ ਹੈ ਕੀ, ਮੈਂ ਹੈ ਕੌਣ, ਮੈਂ ਕਿੱਥੋਂ ਆਇਆ, ਕਿੱਥੇ ਰਹਿ ਰਿਹਾ, ਕਿੱਥੇ ਜਾਣਾ। ਅਖੀਰ ਚ ਤਾਂ ਸਰੀਰ ਨੇ ਇੱਥੇ ਹੀ ਆਇਆ, ਇੱਥੇ ਹੀ ਮਰ ਜਾਣਾ, ਪਰ ਜਿਹੜੀ ਚੀਜ਼ ਵਿੱਚੋਂ ਨਿਕਲਦੀ ਹੈ ਉਹ ਆਈ ਕਿੱਥੋਂ, ਕਿੱਥੇ ਜਾਣੀ ਹੈ, ਇਹਦੇ ਬਾਰੇ ਗਿਆਨ ਹੋਣਾ ਨੋ ਦਾਈ ਸੈਲਫ ਹੈ। ਕਿਸੇ ਬੱਚਾ ਮੋਮਬੱਤੀ ਲੈ ਕੇ, ਜੋਤ ਲੈ ਕੇ ਘਰ ਨੂੰ ਜਾ ਰਿਹਾ ਸੀ, ਕੋਈ ਮੇਰੇ ਵਰਗਾ ਬਾਹਲਾ ਆਪਣੇ ਆਪ ਨੂੰ ਓਵਰ ਸਮਾਰਟ ਸਮਝਦਾ ਸੀ, ਉਹਨੇ ਬੱਚੇ ਨੂੰ ਪੁੱਛਿਆ, ਬੇਟਾ ਗੱਲ ਸੁਣ, ਉਹ ਕਹਿੰਦਾ ਹਾਂਜੀ ਅੰਕਲ ਜੀ। ਕਹਿੰਦੇ ਯਾਰ ਆ ਦੀਵੇ ਦੇ ਵਿੱਚ ਜਿਹੜੀ ਲਾਈਟ ਜਗ ਰਹੀ ਹੈ ਜਾਂ ਕੈਂਡਲ ਦੇ ਵਿੱਚ ਲਾਈਟ ਜਗ ਰਹੀ ਹੈ, ਇਹ ਕਿੱਥੋਂ ਆਈ ਹੈ। ਉਹਨੇ ਸੋਚਿਆ ਕਹੂਗਾ ਮੈਂ ਦੀਵਾ ਸਲਾਈ ਨਾਲ ਜਲਾਈ ਹੈ ਜਾਂ ਮੈਂ ਲਾਈਟਰ ਨਾਲ ਜਲਾਈ ਹੈ। ਬੱਚਾ ਉਹਦਾ ਵੀ ਪਿਓ ਸੀ, ਇੰਟੈਲੀਜੈਂਟ ਸੀ, ਰੱਬੀ ਬੰਦਾ ਸੀ, ਜ਼ਰੂਰੀ ਤਾਂ ਨਹੀਂ ਵੀ 70 ਸਾਲ ਦਾ ਉਹਨੂੰ ਰੱਬ ਦਾ ਗਿਆਨ ਹੋਵੇ। ਗਿਆਨ ਤਾਂ 2 ਸਾਲ ਦਾ, ਦੇਖੋ ਗਿਆਨ ਕਿਵੇਂ ਹੈ। ਜਦੋਂ ਬੱਚੇ ਨੂੰ ਉਹਨੇ ਸਵਾਲ ਕੀਤਾ ਵੀ ਇਹ ਜੋਤ ਲਾਈਟ ਕਿੱਥੋਂ ਆਈ ਹੈ, ਉਹ ਕਹਿੰਦਾ ਅੰਕਲ ਜੀ ਕੀ ਕਹਿੰਦੇ, ਇੱਕ ਵਾਰੀ ਫੇਰ ਪੁੱਛਿਓ। ਉਹ ਕਹਿੰਦਾ ਪੁੱਤ ਮੈਂ ਇਹ ਪੁੱਛਦਾ ਵੀ ਆਹ ਜਿਹੜੀ ਲਾਈਟ ਜਗਦੀ ਹੈ ਤੇਰੀ ਕੈਂਡਲ ਦੇ ਉੱਤੇ ਜਾਂ ਦੀਵੇ ਦੇ ਉੱਤੇ ਕਿੱਥੋਂ ਆਈ। ਉਹਨੇ ਬੱਚੇ ਨੇ ਮਾਰਤੀ ਫੂਕ, ਉਹ ਜੋਤ ਗਈ ਬੁੱਝ, ਕਹਿੰਦਾ ਅੰਕਲ ਜੀ ਤੁਹਾਡੇ ਸਵਾਲ ਦਾ ਜਵਾਬ ਤਾਂ ਮੈਂ ਬਾਅਦ ਚ ਦਊਂਗਾ, ਵੀ ਇਹ ਕਿੱਥੋਂ ਆਈ, ਪਹਿਲਾਂ ਐਂ ਦੱਸੋ ਗਈ ਕਿੱਥੇ। ਬੱਚਾ ਉਹਨੂੰ ਅੰਦਰਲਾ ਗਿਆਨ ਸੀ, ਜ਼ਰੂਰੀ ਨਹੀਂ ਹੈ, ਮਿਹਨਤ ਕਰਨ ਦਾ ਮਾਰਗ ਹੈ। ਸੋ ਇਹੀ ਗੱਲ ਸੋਕ੍ਰੇਟਿਸ ਨੇ ਕਿਹਾ ਕਿ ਅਨਲੈਸ ਵੀ ਨੋ ਹੂ ਵੀ ਆਰ, ਜਿੰਨਾ ਚਿਰ ਸਾਨੂੰ ਹੀ ਨਹੀਂ ਪਤਾ ਲੱਗਦਾ ਕਿ ਹੂ ਵੀ ਆਰ, ਹਾਉ ਕੈਨ ਵੀ ਨੋ ਹੂ ਗੋਡ ਇਸ, ਜਿੰਨਾ ਚਿਰ ਸਾਨੂੰ ਨਹੀਂ ਪਤਾ ਲੱਗਦਾ ਮੈਂ ਕੌਣ ਆ, ਉਨਾ ਚਿਰ ਅਸੀਂ ਰੱਬ ਨੂੰ ਕਿਵੇਂ ਪਾ ਲਾਂਗੇ। ਸੋ ਇਸ ਕਰਕੇ ਕਿਹਾ ਜਾਂਦਾ ਕਿ ਸੈਲਫ ਰਿਐਲਾਈਜੇਸ਼ਨ ਇਜ਼ ਅਸੈਂਸ਼ੀਅਲ ਬਿਫੋਰ ਗੋਡ ਰਿਐਲਾਈਜੇਸ਼ਨ। ਜੇ ਤੁਸੀਂ ਰੱਬ ਨੂੰ ਜਾਣਨਾ ਚਾਹੁੰਦੇ ਹੋ ਕਿ ਰੱਬ ਕੀ ਹੈ, ਪਹਿਲਾਂ ਆਪਣੇ ਆਪ ਨੂੰ ਜਾਣੋ ਕਿ ਮੈਂ ਕੀ ਹਾਂ, ਕਿਉਂਕਿ ਆਤਮ ਅੰਸ਼ ਰਾਮ ਦੀ। ਜਦੋਂ ਆਤਮਾ ਦੇ ਬਾਰੇ ਗਿਆਨ ਹੋ ਗਿਆ ਨਾ, ਫਿਰ ਪਰਮਾਤਮਾ ਦੇ ਬਾਰੇ ਵੀ ਗਿਆਨ ਹੋਜੂਗਾ। ਪਰ ਜਦੋਂ ਅਸੀਂ ਮੈਡੀਟੇਸ਼ਨ ਕਰਨੀ ਹੈ ਨਾ, ਵੀ ਹੈਵ ਟੂ ਬਿਲਡ ਦ ਐਟਮੋਸਫੀਅਰ ਆਫ ਮੈਡੀਟੇਸ਼ਨ ਅਰਾਊਂਡ ਅਸ। ਜੇ ਹਰ ਵਕਤ ਨਿੰਦਿਆ ਚੁਗਲੀ ਹੋਈ ਜਾਵੇ, ਬੱਚੇ ਹੀ ਰੋਂਦੇ ਰਹਿਣ, ਬੱਚੇ ਹੀ ਖੇਡਦੇ ਰਹਿਣ, ਤੇ ਫੇਰ ਮੈਡੀਟੇਸ਼ਨ ਹੀ ਸਦੀ। ਉਹਦੇ ਲਈ ਐਟਮੋਸਫੀਅਰ ਬਣਾਉਣਾ ਪੈਂਦਾ ਸ਼ਾਂਤ, ਜਿਵੇਂ ਕਹਿੰਦੇ ਨੇ ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ। ਜੇ ਬੰਦਿਆ ਤੂੰ ਬੰਦਗੀ ਨਹੀਂ ਕੀਤੀ ਤਾਂ ਤੇਥੋਂ ਜੰਗੇ ਕੁੱਤੇ। ਸਵੇਰੇ ਸਵੇਰੇ ਉੱਠ ਕੇ ਜਦੋਂ ਬੰਦਗੀ ਕਰਦੇ ਹਾਂ, ਨਾ ਕੋਈ ਡਿਸਟਰਬ ਹੁੰਦਾ, ਸਰੀਰ ਤਾਜ਼ਾ ਹੁੰਦਾ, ਘਰ ਚ ਕੋਈ ਆਉਣ ਦੀ ਉਮੀਦ ਨਹੀਂ ਹੁੰਦੀ। ਉਸ ਟਾਈਮ ਜੋ ਤੁਸੀਂ ਧਿਆਨ ਲਾਉਣੇ ਹੋ, ਮੈਡੀਟੇਸ਼ਨ ਲਾਉਣੇ, ਛੇਤੀ ਲੱਗ ਜਾਂਦੀ ਹੈ। ਪਰ ਮੈਂ ਕਦੇ ਨਹੀਂ ਕਿਹਾ ਕਿ ਦੁਪਹਿਰ ਨਹੀਂ ਲਾਉਣੀ, ਸ਼ਾਮ ਨੂੰ ਨਹੀਂ ਲਾਉਣੀ, ਰਾਤ ਨੂੰ। ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਚੁਗਲੀਆਂ ਨਾਲ ਤਾਂ ਵਧੀਆ। ਪਰ ਜਿਹੜਾ ਕੰਮ ਸਾਨੂੰ ਸਵੇਰੇ 2-2.5 ਘੰਟੇ ਜਾਂ ਘੰਟੇ ਚ ਬਣ ਜਾਂਦਾ ਨਾ, ਉਹ 4-4 ਘੰਟਿਆਂ ਚ ਨਹੀਂ ਬਣਦਾ। ਸੋ ਇਸੇ ਕਰਕੇ ਮੈਡੀਟੇਸ਼ਨ ਜਿਹਨੇ ਵੀ ਸ਼ੁੱਡ ਸਿੱਟ ਫਾਰ ਮੈਡੀਟੇਸ਼ਨ ਵਿਦ ਐਬਸੋਲਿਊਟਲੀ ਰਿਲੈਕਸਡ ਮਾਇੰਡ। ਜੇ ਇਹੀ ਫਿਕਰ ਰਹੋਗੇ ਵੀ ਅੱਜ ਡੇ ਕੰਮ ਤੇ ਜਾਵਾਂਗੇ ਉੱਥੇ ਉਹਨੂੰ ਮਿਲਣਾ, ਅੱਜ ਉਹਨੇ ਮੈਨੂੰ ਗਾਲ ਕੱਢੀ ਸੀ, ਅੱਜ ਮੈਂ ਇੱਥੇ ਜਾਣਾ ਉੱਥੇ ਜਾਣਾ, ਫੇਰ ਨਹੀਂ ਮੈਡੀਟੇਸ਼ਨ। ਮੈਡੀਟੇਸ਼ਨ ਦਾ ਸਿਰਫ ਰੱਬ ਦਾ ਹੀ ਧਿਆਨ ਧਰਨਾ। ਜਦੋਂ ਤੁਸੀਂ ਅਜਿਹਾ ਐਟਮੋਸਫੀਅਰ ਕ੍ਰੀਏਟ ਕਰ ਲਓਗੇ ਤਾਂ ਦੇਖੋਗੇ ਤੁਹਾਨੂੰ ਰੱਬੀ ਜੋਤ ਦੇ ਜ਼ਰੂਰ ਦਰਸ਼ਨ ਹੋਣਗੇ। ਤੇ ਜੇ ਕਦੇ ਇਫ ਵੀ ਮਿਸ ਵਨ ਡੇ, ਵੀ ਸ਼ੁੱਡ ਸਿੱਟ ਐਵਰੀ ਡੇ, ਡਜ਼ਨਟ ਮੈਟਰ, ਪ੍ਰਿਓਰਿਟੀ ਉਹਨੂੰ ਦਿਓ। ਵੀ ਸ਼ੁੱਡ ਸਿੱਟ ਐਵਰੀ ਡੇ ਐਂਡ ਇਫ ਵੀ ਮਿਸ ਪਰ ਚਾਂਸ, ਟਰਾਈ ਟੂ ਮੇਕ ਅਪ ਫਾਰ ਅਨਦਰ ਟਾਈਮ। ਜੇ ਕੋਈ ਜ਼ਰੂਰੀ ਬਿਪਤਾ ਆ ਹੀ ਗਈ, ਜਾਣਾ ਹੀ ਪੈ ਗਿਆ, ਕੰਮ ਨਹੀਂ ਹੁੰਦਾ, ਤਾਂ ਫਿਰ ਉਹਦਾ ਸਮਾਂ, ਜੇ ਹੁਣ ਫਰਕ ਆਪਾਂ ਡਾਕਟਰ ਦੇ ਟਾਈਮ ਲੈਂਦੇ ਹਾਂ, ਬਲੱਡ ਲਈ ਜਾਣਾ, ਉਹ ਕਹਿੰਦੇ ਨਿਰਣੇ ਕਾਲਜ ਆਪਾਂ ਛੇਤੀ ਛੇਤੀ ਕਰਾਉਣੇ, ਜਿਹੜਾ ਉਹ ਸਮਾਂ ਮਿਸ ਹੋ ਗਿਆ ਅੱਧਾ ਘੰਟਾ ਪੌਣਾ ਘੰਟਾ ਜਾਂ ਨਹੀਂ ਵੀ ਕੀਤਾ, ਉਹ ਆ ਕੇ ਕਰ ਲਓ। ਤੁਹਾਨੂੰ ਇਹ ਤਾਂ ਨਹੀਂ ਕਹਿੰਦਾ ਵੀ ਨਾ ਆਇਓ, ਫਿਰ ਨਹੀਂ ਚੌਂਕੜੀ ਮਾਰਨੀ, ਜਦੋਂ ਮਰਜ਼ੀ ਕਰੋ। ਸੋ ਇਸ ਕਰਕੇ ਇਹ ਗੱਲ ਖਿਆਲ ਰੱਖੋ ਕਿ ਮੈਡੀਟੇਸ਼ਨ ਦੇ ਵਿੱਚ ਕੋਸ਼ਿਸ਼ ਕਰਨਾ ਸਾਡਾ ਫਰਜ਼ ਹੈ। ਬੁੱਲੇ ਸ਼ਾਹ ਨੇ ਕਿਹਾ ਸੀ, ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰੋਂ ਲਾਉਣਾ। ਐਕਚੁਲੀ ਇਹ ਬੁੱਲੇ ਸ਼ਾਹ ਨੇ ਨਹੀਂ ਕਿਹਾ ਸੀ, ਇਹ ਉਹਦੇ ਜਿਹੜੇ ਕਾਮਲ ਮੁਰਸ਼ਿਦ ਸ਼ਾਹ ਇਨਾਇਤ ਸੀ। ਬੁੱਲੇ ਸ਼ਾਹ ਨੇ ਤਾਂ ਉਹਨਾਂ ਨੂੰ ਪੁੱਛਿਆ ਸੀ ਕਿ ਰੱਬ ਨੂੰ ਕਿਵੇਂ ਲੱਭਿਆ ਜਾਵੇ। ਸ਼ਾਹ ਇਨਾਇਤ ਉਸ ਵੇਲੇ ਗੰਢਿਆਂ ਦੀ ਪਨੀਰੀ ਲਾ ਰਿਹਾ ਸੀਗਾ, ਉਹ ਗੰਢਿਆਂ ਦੀ ਪਨੀਰ ਦੀ ਖਾਸੀਅਤ ਹੈ ਵੀ ਇੱਕ ਥਾਂ ਤੋਂ ਪੱਟ ਕੇ ਦੂਜੀ ਥਾਂ ਤੇ ਲਾਉਣੀ ਹੈ। ਸੋ ਉਹਨੇ ਸ਼ਾਹ ਇਨਾਇਤ ਨੇ ਉਹੀ ਫਾਰਮੂਲਾ ਅਡਾਪਟ ਕਰਤਾ, ਕਹਿੰਦੇ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰੋਂ ਲਾਉਣਾ। ਦੈਟ ਯੂ ਹੈਵ ਟੂ ਡਿਟੈਚ ਯੂਅਰ ਸੈਲਫ ਫਰੋਮ ਦਾ ਵਰਲਡਲੀ ਥਿੰਗ ਐਂਡ ਅਟੈਚ ਵਿਦ ਇਨ। ਯੂ ਹੈਵ ਟੂ ਚੇਂਜ ਯੂਅਰ ਡਾਇਰੈਕਸ਼ਨ ਫਰੋਮ ਆਊਟਰ ਟੂ ਇਨਰ। ਬਾਹਰਲੇ ਧਿਆਨ ਕਰਨੀ, ਉਹ ਖਿਆਲ ਕੱਢ ਕੇ ਅੰਦਰ ਲੈ ਕੇ ਆਉਣਾ, ਇਹਨੂੰ ਮੈਡੀਟੇਸ਼ਨ ਕਹਿੰਦੇ ਨੇ। ਦੇਖੋ ਜਿੰਨਾ ਵੀ ਸਾਨੂੰ ਗਿਆਨ ਹੈ ਨਾ, ਅੱਖਾਂ ਨਾਲ 80% ਮਿਲਦਾ, ਕੰਨਾਂ ਨਾਲ 10% ਮਿਲਦਾ, ਬਾਕੀ ਜਿਹੜੇ ਪਾਰਟਸ ਨੇ, ਸਮੈਲ ਨੱਕ ਨਾਲ ਆਉਂਦੀ ਹੈ, ਮੂੰਹ ਨਾਲ ਟੇਸਟ ਪਤਾ ਲੱਗਦਾ, ਚਮੜੀ ਨਾਲ ਸਾਨੂੰ ਟੱਚ ਕਰੇ, ਇਹ ਬਾਕੀ 10% ਹੈ ਰਫਲੀ। ਸੋ ਸਾਨੂੰ ਗਿਆਨ ਹੋਣਾ ਚਾਹੀਦਾ ਕਿ ਕਿੱਥੇ ਆ ਅਸਲੀ ਜਿਹੜਾ ਗਿਆਨ ਹੈ। ਦੇਖੋ ਜਦੋਂ ਵੀ ਅਸੀਂ ਕੋਈ ਚੀਜ਼ ਭੁੱਲ ਜਾਂਦੇ, ਸਾਡੀ ਉਂਗਲ ਇੱਥੇ ਜਾਂਦੀ ਹੈ। ਸੋ ਜਿਹੜਾ ਅਸਲੀ ਗਿਆਨ ਹੈ ਉਹ ਸਾਨੂੰ ਅੱਖਾਂ ਤੋਂ ਉੱਪਰ ਮਿਲਣਾ। ਇਸ ਕਰਕੇ ਆਪਣੀ ਚੌਂਕੜੀ ਮਾਰੋ। ਚੌਂਕੜੀ ਕਿਵੇਂ ਕਰਨੀ ਹੈ ਕਿ ਜਿਹੜੇ ਸਾਡੀਆਂ ਅੱਖਾਂ ਨੇ, ਹੁਣ ਅਸੀਂ ਬਾਹਰਲੇ ਚੀਜ਼ਾਂ ਦੇਖਦੇ ਹਾਂ ਵੀ ਆਹ ਡਰਾਮਾ ਆ ਗਿਆ, ਆਹ ਮਨੋਜ ਕੁਮਾਰ ਆ ਗਿਆ, ਉਧਰ ਆ ਗਿਆ, ਡਰਾਮੇ ਹੋ ਗਏ, ਉਧਰ ਜਸਟਿਨ ਟੂਡੋ ਬੋਲਦਾ, ਇਹ ਬਾਹਰਲੀਆਂ ਅੱਖਾਂ ਸਾਨੂੰ ਗਿਆਨ ਦਿੰਦੀਆਂ। ਇਹਦੀ ਅੱਖਾਂ ਨੂੰ ਬੰਦ ਕਰਕੇ ਅੰਦਰ ਅੱਖਾਂ ਬੰਦ ਕਰਕੇ ਉਸ ਚੀਜ਼ ਨੂੰ ਦੇਖੋ ਵੀ ਉਹ ਕਿਹੜੀ ਤਾਕਤ ਹੈ, ਚਾਹੇ ਨੇੜਾ ਹੀ ਆਵੇ। ਆਹ ਜਿਹੜੇ ਕੰਨਾਂ ਨਾਲ ਕੁਲਦੀਪ ਮਾਨਕ ਦੇ, ਦਲਜੀਤ ਦਸਾਂਝ ਜੇ ਅੱਜ ਕੱਲ੍ਹ ਪੈਦਾ ਹੋਇਆ ਹੈ, ਇਹਨਾਂ ਦੇ ਗਾਣੇ ਸੁਣਦੇ ਹਾਂ ਹਰ ਵਕਤ, ਇਹ ਕੰਨ ਬੰਦ ਕਰਕੇ ਉਸ ਧੁੰਨ ਨੂੰ ਸੁਣੋ, ਡਾਇਰੈਕਸ਼ਨ ਚੇਂਜ ਹੋ ਗਈ। ਇਸ ਤਰ੍ਹਾਂ ਜਿਹੜਾ ਮੂੰਹ ਹੈ, ਜਿਹੜਾ ਕੁਛ ਅਸੀਂ ਬੋਲਦੇ ਰਹੇ, ਨਿੰਦਿਆ ਚੁਗਲੀ ਕਰਦੇ ਰਹੇ, ਇਹਦੇ ਨਾਲ ਰੱਬ ਦਾ ਨਾਂ ਲਓ। ਸੋ ਤਿੰਨੇ ਅੰਗ ਇੰਪੋਰਟੈਂਟ ਨੇ, ਅੱਖਾਂ, ਕੰਨ ਤੇ ਮੂੰਹ, ਇਹਦੀਆਂ ਡਾਇਰੈਕਸ਼ਨ ਬਦਲਣ ਦੀ ਲੋੜ ਹੈ। ਤੇ ਜਦੋਂ ਡਾਇਰੈਕਸ਼ਨ ਬਦਲ ਲਾਂਗੇ ਤੇ ਇਹੀ ਅਸਲੀ ਮੈਡੀਟੇਸ਼ਨ ਹੈ। ਤੇ ਹੁਣ ਸੁਣੋ ਗਾਣਾ, ਮੈਂ ਥੱਕ ਗਿਆ ਤੇ ਮੈਡੀਟੇਸ਼ਨ ਵੇਖਾ, ਮੈਂ ਸਿੰਪਲ ਤਰੀਕੇ ਨਾਲ ਸਮਝਾਇਆ, ਤੁਹਾਨੂੰ ਪਤਾ ਲੱਗ ਗਿਆ ਹੋਣਾ। ਜੇ ਕਿਸੇ ਨੂੰ ਮੈਂ ਹਰਟ ਕੀਤਾ, ਉਹਦੇ ਲਈ ਸੋਰੀ ਫਾਰ ਦੈਟ। ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਵੀ ਕਰ ਦਿਆ ਕਰੋ, ਤੇ ਜੇ ਲਾਈਕ ਕਰਦੇ ਹੋ ਉਹਨੂੰ ਸ਼ੇਅਰ ਵੀ ਕਰ ਦਿਆ ਕਰੋ। ਯੂਟਿਊਬ ਤੇ ਮੋਰ ਦੈਨ 420 ਮੇਰੇ ਵੀਲੌਗਸ ਨੇ, ਤੇ ਤੁਸੀਂ ਜੇ ਉੱਥੇ ਜਾਣਾ ਹੋਵੇ ਯੂਟਿਊਬ ਤੇ, ਮੇਰਾ ਨਾਂ ਪਾ ਦਿਓ ਨਰਿੰਦਰ ਰਵੀ ਗੋਇਲ, ਤੁਸੀਂ ਆਟੋਮੈਟਿਕਲੀ ਮੇਰੇ ਯੂਟਿਊਬ ਚੈਨਲ ਦੇਖ ਸਕਦੇ ਹੋ। ਸੁਣੋ ਗਾਣਾ।
ਸੁਮਰਨ ਸੇ ਸੁਖ ਹੋਤ ਹੈ, ਸੁਮਰਨ ਸੇ ਦੁਖ ਜਾਏ, ਕਹਿ ਕਬੀਰ ਸੁਮਰਨ ਕੀਏ, ਦੁਖ ਮੇ ਸੁਮਰਨ ਸਭ ਕਰੇ, ਸੁਖ ਮੇ ਕਰੇ ਨ ਕੋਏ, ਜੋ ਸੁਖ ਮੇ ਸੁਮਰਨ ਕਰੇ, ਕਾਹੇ ਹੋਏ। दुख में किया याद, कह कबीर ता दास की। कौन सुने फरियाद, सुख में सुमरन ना किया, दुख में किया याद, कह कबीर ता दास की। कौन सुने फरियाद, सुमरन सुरत लगाए के, सुमरन सुरत लगाए के, मुख ते कछु न बोल, बाहर के पट देखे, अंतर के पट खोल, कहता हूँ कह जात हूँ, कहूँ बजाए ढोल, स्वासा खाली जात है, तीन लोक का मोल।
वेलकम बैक। जिस तरह के तुहानू पता ही है कि अज आप मेडिटेशन दे उपर गलबात कर रहे हैं हल्के फुलके टांग नाल। गाना मैं तां चलाया सी, मैं एक्चुअल ऑनेस्टली थक गया सीगा बोल बोल के, हुण वो कैपेसिटी नहीं रही, सो इस करके मैं थोड़ा जा साह ले लिया। हुण आप गल कर रहे सीगे सिमरन दे उते। देखो सिमरन जिवें सारे लोग ही करते ने, मेडिटेशन सारे लोग ही करते ने। पवन जी ते जोगिंदर शर्मा जी, पवन सदोरिया जी, ए मेरा लाइव प्रोग्राम देख रहे ने, इन्हां दा नाम दिसिया, बहुत बहुत तुहाडा थैंक्स, दिलों थैंक्स, शब्दां दे नाल नहीं। तुसी इंटरेस्ट लैने सुनदे हो, परमात्मा तुहाडे ते रहमत करे, तुहाडे बख्शिश करे, ते तुहानू भी तीसरी अख दे विच जोत जगदी नजर जरूर आवे। मेहनत करियो, पर देख लो पूजा करें सब लोग संतो, मनमुख थाए ना पाई, पूजा करें पर विद नहीं जाने, दूजा पौ मल आई, सानू असली तरीका नहीं पता। असी अपने अपने ढंग दे नाल अपने मन दे मगर लग के, अपने भाई जी पाठी मौलवियां दे अगर मगर लग के जो कुछ कहंदे ने उह बार बार ही भज्जी फिरदे आं। पढ़ पढ़ पंडित औरां समझाए, घर जलते की खबर ना पाए। तुसी मंदर च जाओ, ओ वेदां दी उपनिषदां दीआं पता नहीं कित्थों कित्थों स्टोरियां सुनाउंदे ने, लगदा असीं पैरी हथ लाईआं ने पंडतां दे, वी पता नहीं साडा कल्याण कर देणगे, ओह की करनगे, उहनां दा तां अपना कल्याण नहीं होया। सो इस करके सानू प्रोपर विधि आउणी चाहीदी है, मैथड पता लगना चाहीदा कि मैडिटेशन होऊगा किवें। देख लो सारी दुनिया परमात्मा नूं पाउण दे लई सवेरे शाम दो वक्त पूजा पाठ करदे ने, जोत जगाउंदे ने, पुन्न दान करदे ने, वर्त रखदे ने, जंगलां पहाड़ां सरोवरां विच इशनान करन जांदे ने, डुबकी लगाउंदे ने, बहुत बार तीर्थ स्थानां ते जाके मत्थे रगड़दे ने, मत्थे टेकदे ने। पर सचो सची दस्सियो, तुहानू कदे अज तक रब नाल मिलाप होया? तुसीं बथेरे बाबयां दे संतां दे डेरियां च जाके गेड़े मारदे हो, सचो किन्ना चिर हो गया तुहानू नामदान लई नूं, किन्ना चिर हो गया तुहानू सेवा करदिआं नूं। ਰੱਬ ਹੱਥ ਰੱਖ ਕੇ ਦਿਲ ਤੇ ਝੂਠ ਨਾ ਬੋਲਿਓ, ਪਖੰਡ ਨਾ ਕਰਿਓ। ਤੁਹਾਨੂੰ ਕਦੇ ਅੰਦਰ ਜੋਤ ਦਿਖਾਈ ਦਿੱਤੀ ਹੈ, ਕਦੇ ਤੁਹਾਨੂੰ ਅਣਹੱਦ ਸ਼ਬਦ ਸੁਣਾਈ ਦਿੱਤਾ? ਨਹੀਂ ਸੁਣਾ। ਕਿਉਂ? ਕਿਉਂਕਿ ਅਸੀਂ ਬਾਹਰਲੇ ਬਾਹਰ ਭੱਜੀ ਫਿਰਦੇ ਹਾਂ ਚੌਂਕੜੀ ਮਾਰ ਨੂੰ, ਜੀ ਨਹੀਂ ਕਰਦਾ। ਸੇਵਾ ਲਈ ਤਾਂ ਅਸੀਂ ਸਵੇਰੇ ਸ਼ਾਮ ਉੱਥੇ ਭੱਜ ਜਾਂਦੇ, ਸੇਵਾ ਕਰਕੇ ਆਏ ਹਾਂ, ਸੇਵਾ ਕਰਕੇ ਮੈਂ ਕੀਤਾ, ਮੈਂ ਬਹੁਤ ਕੀਤਾ, ਚੌਂਕੜੀ ਮਾਰਨ ਲੱਗੇ ਸਾਡੇ ਗੋਡੇ ਦੁਖਦੇ ਨੇ। ਜਿੰਨਾ ਚਿਰ ਜਿੱਥੋਂ ਫਾਇਦਾ ਮਿਲਣਾ ਉਧਰ ਕਰੋ ਡਾਇਰੈਕਸ਼ਨ, ਕਿਉਂਕਿ ਮਿਲਾਪ ਇਸ ਕਰਕੇ ਨਹੀਂ ਹੁੰਦਾ, ਨਾ ਸੇਵਾ ਚੋਂ ਰੱਬ ਲੱਭਣਾ, ਨਾ ਤੁਹਾਨੂੰ ਬਾਬਿਆਂ ਦੇ ਮਗਰ ਲੱਭਣਾ, ਨਾ ਤੀਰ ਸਥਾਨਾਂ ਦੇ ਮਗਰ ਲੱਭਣਾ। ਫਾਇਦਾ ਜ਼ਰੂਰ ਹੋਜੂ, ਸ਼ਾਂਤੀ ਹੋਜੂ, ਬਾਅਦ ਚ ਆ ਕੇ ਚੁਗਲੀਆਂ ਕਰ ਲਓਗੇ, ਉੱਥੇ ਲੰਗਰ ਮਹਿੰਗਾ ਮਿਲਿਆ ਸੀ, ਉੱਥੇ ਐਂ ਕੀਤਾ, ਉੱਥੇ ਆਹ ਕੀਤਾ, ਵਾਹ ਕੀਤਾ, ਉੱਥੇ ਪਾਰਕਿੰਗ ਦੀ ਪ੍ਰੋਬਲਮ ਸੀ, ਉੱਥੇ ਆ ਸੀ, ਉਹ ਹੋਰ ਭਾਰ ਚੜਾ ਲੈਣੇ ਆ। ਸੋ ਇਸ ਕਰਕੇ ਜੇ ਮੈਡੀਟੇਸ਼ਨ ਦੀ ਅਸਲੀ ਖੇਡ ਹੈ ਨਾ, ਇਹ ਖੇਡ ਨਹੀਂ ਮਸਜਿਦ ਮੰਦਰ ਦੀ, ਇਹ ਖੇਡ ਹੈ ਸਾਰੀ ਅੰਦਰ ਦੀ। ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਜੇ ਵਾਰ ਵਾਰ ਕਿਤਾਬਾਂ ਪੜਾਂਗੇ, ਪੜ ਪੜ ਕਿਤਾਬਾਂ ਢੇਰ ਕੁੜੇ, ਨੇਰਾ ਵੱਧਦਾ ਜਾਵੇ ਅੰਧੇਰ ਕੁੜੇ। ਜਿੰਨੀਆਂ ਵੱਧ ਕਿਤਾਬਾਂ ਪੜ੍ਹੀ ਜਾਵਾਂਗੇ ਉਹਦੇ ਨਾਲ ਸਾਨੂੰ ਬਾਹਰਲਾ ਗਿਆਨ ਹੁੰਦਾ, ਅਸੀਂ ਸਮਝਦੇ ਅਸੀਂ ਆਲਮ ਫਾਜ਼ਿਲ ਬਣ ਗਏ। ਆਲਮ ਤਾਂ ਬਣ ਜਾਂਦੇ ਹਾਂ, ਫਾਜ਼ਿਲ ਨਹੀਂ ਬਣਦੇ, ਫਾਜ਼ਿਲ ਹੁੰਦਾ ਅੰਦਰਲਾ ਗਿਆਨ। ਜਿਵੇਂ ਮੈਂ ਪਹਿਲਾਂ ਕਿਹਾ, ਅਸੀਂ ਸੁਣਿਆ ਮੰਨਿਆ ਪਰ ਜਾਣਿਆ ਆਪ ਨਹੀਂ ਹੈ, ਸੁਣੀਆਂ ਸੁਣਾਈਆਂ ਗੱਲਾਂ ਤੇ ਕਹੀ ਜਾਂਦੇ ਹਾਂ। ਇਸ ਕਰਕੇ ਦਮ ਦਮ ਸੱਜਣ ਦਾ ਨਾਂ ਨਿਕਲੇ, ਇਹੋ ਅਸਲ ਇਬਾਦਤ ਹੁੰਦੀ ਏ। ਮੁੱਖ ਤੱਕਣਾ ਯਾਰ ਪਿਆਰੇ ਦਾ, ਆਸ਼ਕ ਦੀ ਤਲਾਵਤ ਹੁੰਦੀ ਏ। ਜੇ ਤੁਸੀਂ ਪਰਮਾਤਮਾ ਦੀ ਤਾਕਤ ਨੂੰ ਦੇਖਣਾ ਚਾਹੁੰਦੇ ਹੋ, ਤਾਂ ਜਿਹਨੇ ਤੁਹਾਨੂੰ ਨਾਮਦਾਨ ਦਿੱਤਾ, ਕਾਮਲ ਮੁਰਸ਼ਦ ਨੇ, ਪਰਫੈਕਟ ਮਾਸਟਰ, ਪਰਫੈਕਟ ਹੋਣਾ ਚਾਹੀਦਾ, ਡਰਾਮੇਬਾਜ ਨਹੀਂ। ਤੇ ਜਦੋਂ ਤੁਸੀਂ ਉਹ ਨਾਮਦਾਨ ਲੈ ਕੇ ਅੰਦਰ ਉਹਦੇ ਮੁਤਾਬਕ ਕੰਮ ਕਰਦੇ ਹੋ, ਜ਼ਰੂਰ ਤੁਹਾਡਾ ਪਰਦਾ ਖੁੱਲੂਗਾ। ਜੇ ਖੁੱਲਿਆ ਨਹੀਂ ਤਾਂ ਕਸੂਰ ਉਧਰ ਬਾਹਰਲੇ ਬਾਬੇ ਚ ਹੈ। ਦੇਖੋ ਜਿਹੜੀ ਜਮੈਟਰੀ ਹੁੰਦੀ ਸੀ ਸਕੂਲ ਚ ਹੁੰਦੀ, ਸਾਡੇ ਕੋਲ ਜਮੈਟਰੀ ਬਾਕਸ, ਉਹਦੇ ਚ ਇੱਕ ਪ੍ਰਕਾਰ ਹੁੰਦੀ ਸੀ, ਇੱਕ ਡੀ ਹੁੰਦੀ ਸੀ, ਇੱਕ ਤਕੋਨੀ ਜੀ, ਪਤਾ ਨਹੀਂ ਕੀ ਕਹਿੰਦੇ, ਹੁਣ ਤਾਂ ਭੁੱਲ ਗਏ, ਇੰਨੇ ਸਾਲ ਹੋ ਗਏ। ਉਹਦੀ ਜਿਹੜੀ ਪ੍ਰਕਾਰ ਹੁੰਦੀ ਸੀ, ਇੱਕ ਪਾਸੇ ਉਹਦੇ ਲੋਹੇ ਦੀ ਡੰਡੀ ਜੀ ਲੱਗੀ ਹੁੰਦੀ ਸੀ, ਦੂਜੇ ਪਾਸੇ ਆਪਾਂ ਪੈਨਸਿਲ ਲੈ ਕੇ ਐਂ ਘੁਮਾਉਣੇ ਆ, ਉਹ ਜਿਹੜੀ ਡੰਡੀ ਆ ਉਹ ਤਾਂ ਜ਼ਮੀਨ ਤੇ ਲਾਉਣੇ ਆ ਤੇ ਬਾਕੀ ਗੋਲ ਚੱਕਰ ਬਣਾ ਦਿੰਦੇ ਆ। ਉਹ ਡੰਡੀ ਨੂੰ ਬਿੰਦੂ ਕਹਿੰਦੇ ਆ, ਜਿੰਨਾ ਚਿਰ ਤੱਕ ਅਸੀਂ ਬਿੰਦੂ ਤੇ ਨਹੀਂ ਹੁੰਦੇ ਉਨਾ ਚਿਰ ਤੱਕ ਅਸੀਂ ਘੇਰਾ ਨਹੀਂ ਕੱਟ ਸਕਦੇ। ਇਸੇ ਤਰ੍ਹਾਂ ਜਿਹੜਾ ਬਿੰਦੂ ਹੈ ਨਾ ਸਰੀਰ ਦੇ ਵਿੱਚ, ਉਹ ਅੱਖਾਂ ਦੇ ਵਿਚਾਲੇ ਆ, ਜਿਹਨੂੰ ਕੋਈ ਥਾਇਰਡ ਆਈ ਕਹਿੰਦਾ, ਕੋਈ ਸ਼ਿਵ ਨੇਤਰ ਕਹਿੰਦਾ, ਕੋਈ ਸਿੰਗਲ ਆਈ ਕਹਿੰਦਾ। ਜਦੋਂ ਅਸੀਂ ਧਿਆਨ ਇੱਥੇ ਲਿਆਉਂਦੇ ਹਾਂ, ਨੌਕ ਨੌਕ ਇਟ ਸ਼ੈਲ ਓਪਨ ਐਂਡ ਟੂ ਯੂ ਸੀਕ ਐਂਡ ਯੂ ਸ਼ੈਲ ਫਾਈਨ। ਮਿਹਨਤ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ। ਮਿਹਨਤ ਕਰੋ ਤਾਂ ਸਹੀ, ਕਰਦੇ ਨਹੀਂ ਅਸੀਂ। ਮੈਂ ਤਾਂ ਇਹ ਗੱਲ ਕਹਿਣਾ, ਮੈਨੂੰ ਤਾਂ ਕਿਸੇ ਫਰੈਂਡ ਨੇ ਗੱਲ ਸਮਝਾਈ, ਬਹੁਤ ਕੁਝ ਸਿੱਖਿਆ ਉਹਦੇ ਕੋਲੋਂ। ਉਹ ਕਹਿੰਦਾ ਕਮਰੇ ਚੋਂ ਨਾ ਨਿਕਲੋ, ਕਮਰੇ ਚੋਂ ਬਿਲਕੁਲ ਨਾ ਨਿਕਲੋ, ਆਪਣਾ ਟਾਈਮ ਪੂਰਾ ਕਰੋ, ਗੋਡੇ ਸਿੱਧੇ ਕਰੋ, ਵਿੰਗੇ ਕਰੋ, ਧਿਆਨ ਉਧਰ ਭੜਕਦਾ ਇਧਰ ਭੜਕਦਾ, ਘੱਟੋ ਘੱਟ ਇੱਕ ਤਾਂ ਤੁਹਾਡੇ ਹੱਥ ਚ ਆ ਵੀ ਮੈਂ ਟਾਈਮ ਲਾਉਣਾ ਹੀ ਲਾਉਣਾ, ਬੈਠ ਕੇ ਲਾਉਣਾ, ਨਹਾਉਣ ਦੀ ਲੋੜ ਨਹੀਂ, ਕੁਛ ਨਹੀਂ ਕਰਨੀ। ਹੌਲੀ ਹੌਲੀ ਤੁਹਾਡੀ ਆਪਣੀ ਆਪ ਆਦਤ ਪੱਕ ਜੂਗੀ। ਦੇਖੋ ਜਿਹੜੀ ਮੈਡੀਟੇਸ਼ਨ ਹੈ ਨਾ, ਇਹਦੇ ਬਾਰੇ ਭਗਵਤ ਗੀਤਾ, ਗੀਤਾ ਕਹਿ ਲਓ, ਭਗਵਤ ਗੀਤਾ ਕਹਿ ਲਓ, ਉਹਦੇ ਵਿੱਚ ਕ੍ਰਿਸ਼ਨ ਜੀ ਅਰਜੁਨ ਨੂੰ ਸਮਝਾਉਂਦੇ ਨੇ। ਜਿਹੜੇ ਚੈਪਟਰ 6 ਚੈਪਟਰ ਖੋਲਿਓ, ਚੈਪਟਰ 6 ਦੇ ਵਿੱਚ ਸਲੋਕ, ਜੇ ਮੈਂ ਗਲਤ ਨਹੀਂ, ਸ਼ਾਇਦ 10-11-12 ਹੈ ਜਾਂ 11-12-13 ਕੁਛ ਸਮਥਿੰਗ ਲਾਈਕ ਦਿਸ, 6ਵਾਂ ਚੈਪਟਰ ਕੱਢ ਕੇ ਪੜ੍ਹ ਲਓ ਤੁਸੀਂ। ਉਹ ਚ ਮੈਡੀਟੇਸ਼ਨ ਚ ਲਿਖਿਆ ਵੀ ਮੈਡੀਟੇਸ਼ਨ ਕਰਨੀ ਕਿਵੇਂ ਹੈ। ਉਹ ਚ ਲਿਖਿਆ ਇਕਾਂਤ ਵਿੱਚ, ਜਿੱਥੇ ਰੌਲਾ ਨਾ ਪੈਂਦਾ ਹੋਵੇ, ਇਕਾਂਤ, ਕ੍ਰਿਸ਼ਨ ਭਗਵਾਨ ਸਮਝਾਉਂਦੇ ਨੇ ਇਕਾਂਤ ਵਿੱਚ। ਦੂਜੀ ਪਿੱਠ ਸਿੱਧੀ ਕਰਕੇ, ਐਂ ਕਰਕੇ ਨਹੀਂ ਬੈਠਣਾ, ਪਿੱਠ ਸਿੱਧੀ ਕਰਕੇ, ਗਰਦਨ ਵੀ ਸਿੱਧੀ ਹੋਵੇ, ਨੱਕ ਦੀ ਨੁੱਕਰ ਤੇ, ਕਹਿੰਦੇ ਨੇ ਜੇ ਅੱਖਾਂ ਦੇ ਉੱਤੇ ਪਰ ਨੱਖਾਂ ਦੇ ਧਿਆਨ ਧਰ ਲੈਣੇ, ਪਰ ਨੱਕ ਦੀ ਨੁੱਕਰ ਤੇ ਤਾਂ ਆਟੋਮੈਟਿਕਲੀ ਸਲਿਪ ਹੋ ਕੇ ਉੱਥੇ ਚਲਾ ਜਾਊਗਾ। ਇਹਨੂੰ ਧਿਆਨ ਧਰਨਾ, ਇਹਨੂੰ ਮੈਡੀਟੇਸ਼ਨ ਕਿਹਾ ਜਾਂਦਾ ਹੈ। ਇਧਰ ਉਧਰ ਨਾ ਦੇਖੋ, ਨਾ ਕਿਸੇ ਬਾਰੇ ਸੋਚੋ, ਨਾ ਜ਼ਿਆਦਾ ਖਾਓ ਤੇ ਨਾ ਭੁੱਖਾ ਖਾਓ। ਜੇ ਜ਼ਿਆਦਾ ਹੀ ਖਾ ਲਿਆ ਤਾਂ ਡਕਾਰ ਹੀ ਆਈ ਜਾਣਗੇ, ਦਰਦ ਹੀ ਕਰੀ ਜਾਊਗਾ ਪੇਟ। ਜੇ ਭੁੱਖੇ ਹੋਊਗੇ ਤਾਂ ਫਿਰ ਭੁੱਖ ਲਿਸਤਾਊਗੀ। ਠੀਕ ਠੀਕ ਖਾਓ, ਸਿੰਪਲ ਖਾਓ। ਨਾ ਜਿਹੜਾ ਜਿੱਥੇ ਬੈਠਣਾ ਉੱਚਾ ਹੋਵੇ, ਹੀਰਾ ਹੋਵੇ, ਥੱਲੇ ਪਟਕਦੇ ਨੇ ਡਿਗਾਂਗੇ, ਨਾ ਹੀ ਜ਼ਮੀਨ ਤੇ ਬੈਠੋ, ਥੋੜਾ ਜਿਹਾ ਗੱਦੀ ਗੁੱਦੀ ਰੱਖ ਲਓ, ਕੁਛ ਹੋਰ ਰੱਖ ਲਓ। ਇਹਦੇ ਨਾਲ ਪਿਆਰ ਨਾਲ, ਮੁਹੱਬਤ ਦੇ ਨਾਲ ਹੌਲੀ 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 ਸ਼ਾਂਤ ਚਿੱਤ ਪਰਮਾਤਮਾ ਦਾ ਸਿਮਰਨ ਕਰੋ। ਸਿਮਰਨ ਕਿਵੇਂ ਕਰਨਾ? ਹਿੰਦੂ ਵੀਰ ਜਿਹੜੇ ਨੇ ਉਹ ਮਾਲਾ ਫੜਦੇ ਨੇ, ਉਹਨਾਂ ਦੇ 108 ਮਨ ਕੇ ਹੁੰਦੇ ਨੇ। ਉਹਦੇ ਨਾਲ ਉਹ ਜਾਪ ਕਰਦੇ ਨੇ, ਚਾਹੇ ਉਹ ਗਿਆਤਰੀ ਮੰਤਰ ਦਾ ਕਰਨ, ਚਾਹੇ ਹਨੂੰਮਾਨ ਚਾਲੀਸਾ ਦਾ ਕਰਨ, ਚਾਹੇ ਲਕਸ਼ਮੀ ਜੀ ਦਾ ਕਰਨ, ਚਾਹੇ ਸਰਸਵਤੀ ਦਾ ਕਰਨ, ਚਾਹੇ ਸੀਤਾ ਰਾਮ ਕਰਨ, ਜੋ ਵੀ ਕਰਦੇ ਨੇ ਉਹਨੂੰ ਸਿਮਰਨ ਕਹਿੰਦੇ ਆ। ਇਸੇ ਤਰ੍ਹਾਂ ਹੀ ਇਹ ਜਿਹੜੀ ਮਾਲਾ ਹੁੰਦੀ ਹੈ, ਜਿਹੜੇ ਮੁਸਲਮਾਨ ਵੀਰ ਨੇ ਉਹ ਇਸ ਨੂੰ ਤਸਬੀ ਕਹਿੰਦੇ ਨੇ। ਤਸਬੀ ਸਾਡੇ 108 ਮੰਨ ਕੇ ਹੁੰਦੇ ਨੇ ਤੇ ਇਹਨਾਂ ਦੇ ਵਿੱਚ 34 ਮੰਨ ਕੇ ਹੁੰਦੇ ਨੇ। ਇਹ ਕੀ ਕਰਦੇ ਨੇ, ਪਹਿਲੀ ਵਾਰ ਕਹਿੰਦੇ ਨੇ ਅੱਲਾਹੂ ਅਕਬਰ, ਅੱਲਾਹੂ ਅਕਬਰ, ਅੱਲਾਹੂ ਅਕਬਰ, ਅੱਲਾਹੂ ਅਕਬਰ। ਦੂਜੀ ਵਾਰ ਤਸਬੀ ਨੂੰ ਕਹਿੰਦੇ ਨੇ ਅੱਲਾਹ 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 ਅੱਲਾਹ, ਤੇ ਫੇਰ ਕਹਿੰਦੇ ਨੇ ਸੁਬਾਨ ਅੱਲਾਹ ਇਸ ਤਰ੍ਹਾਂ ਮਾਲਾ ਫੇਰਦੇ ਨੇ। ਗੱਲ ਕੀ, ਸਿਮਰਨ ਕਰਦੇ ਨੇ। ਕੁਰਾਨ ਦੇ ਵਿੱਚ ਲਿਖਿਆ ਹੋਇਆ ਕਿ ਅੱਲਾਹ ਮੇਰਾ ਮਾਲਕ ਹੈ, ਇਸ ਲਈ ਅੱਲਾਹ ਦੀ ਇਬਾਦਤ ਕਰੋ। ਭਾਵ ਜ਼ਿਆਦਾ ਲੋਕ ਨੇ ਜਿਹੜੇ ਨਾ, ਉਹ ਮਾਲਾ ਫੇਰ ਕੇ ਕਿਸੇ ਵੀ ਧਰਮ ਦੇ ਨੇ, ਉਹ ਪਰਮਾਤਮਾ ਦਾ ਸਿਮਰਨ ਕਰਦੇ ਨੇ, ਅੱਲਾਹ ਦਾ ਸਿਮਰਨ ਕਰਦੇ ਨੇ। ਕਈ ਲੋਕ ਬੋਲ ਬੋਲ ਕੇ ਕਰਦੇ ਨੇ, ਜਿਵੇਂ ਮੈਂ ਹੁਣ ਕੀਤਾ ਸੀ, ਓਮ ਨਵੇਂ ਭਗਵਤੇ ਵਾਸੂਦੇਵਾ, ਓਮ ਨਵਾਂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਇਹ ਸਾਰੇ ਬੋਲ ਕੇ ਕਰਦੇ ਨੇ। ਕੋਈ ਨਮਾਜ਼ ਪੜ੍ਹਦਾ, ਕੋਈ ਪੰਜ ਬਾਣੀਆਂ ਦਾ ਪੜ੍ਹਦਾ, ਕੋਈ ਹਨੂੰਮਾਨ ਚਾਲੀਸਾ ਪੜ੍ਹਦਾ, ਕੋਈ ਕੰਠ ਦੇ ਨਾਲ ਗਲੇ ਨਾਲ ਕਰਦਾ, ਉਹ 'ਚ ਆਵਾਜ਼ ਨਹੀਂ ਆਉਂਦੀ, ਜਿਵੇਂ ਰਿਸ਼ੀ ਮੁਨੀ ਹੁੰਦੇ ਸੀ। ਸੋ ਇਸ ਤਰ੍ਹਾਂ ਡਿਫਰੈਂਟ ਢੰਗ ਨੇ ਸਿਮਰਨ ਕਰਨ ਦੇ, ਪਰ ਸਿਮਰਨ ਕਰਦੇ ਕਰਦੇ ਆਪਣੀ ਸੁਰਤ ਨੂੰ ਉੱਥੇ ਥਰਡ ਆਈ ਤੇ ਲੈ ਆਓ। ਉਹਦੇ ਲਈ ਇਹੀ ਹੈ, ਕਲੋਜ਼ ਯੂਅਰ ਆਈਸ, ਅੱਖਾਂ ਬੰਦ ਕਰ ਲਓ, ਯੂਅਰ ਈਅਰ ਕੰਨ ਬੰਦ ਕਰੋ, ਯੂਅਰ ਮਾਊਥ ਮੂੰਹ ਬੰਦ ਕਰੋ, ਐਂਡ ਈਵਨ ਦੈਨ ਯੂ ਡੂ ਨਾਟ ਪਰਸੀਵ ਦਾ ਬਿਊਟੀ ਆਫ ਗੋਡ, ਯੂ ਮੇ ਲਾਫ ਐਟ ਮੀ। ਇਹ ਇੱਕ ਪੂਰਨ ਸੰਤ ਹੋਏ ਨੇ, ਨਾਮ ਮੈਂ ਭੁੱਲ ਗਿਆ ਕਿੰਨਾ ਨੇ, ਉਹਨਾਂ ਨੇ ਕਿਹਾ ਸੀ ਵੀ ਮੈਂ ਤੁਹਾਨੂੰ ਜਾਤੀ ਤਜਰਬਾ ਦੱਸਦਾ, ਮੇਰੇ ਮੁਤਾਬਕ ਚੱਲੋ, ਜੇ ਤੁਹਾਨੂੰ ਰੱਬ ਦੇ ਅੰਦਰ ਦਰਸ਼ਨ ਨਹੀਂ ਹੋਣਗੇ ਕਿਵੇਂ ਹੋਣਗੇ, ਮੂੰਹ ਬੰਦ ਕਰੋ, ਅੱਖਾਂ ਬੰਦ ਕਰੋ, ਕੰਨ ਬੰਦ ਕਰੋ ਤੇ ਧਿਆਨ ਉਹਦਾ ਧਰੋ, ਤੇ ਇੱਕ ਦਿਨ ਜ਼ਰੂਰ ਉਸ ਦੀ ਆਵਾਜ਼ ਸੁਣਾਈ ਦੇਵੇਗੀ। ਤੂੰ ਆਪਣੀਆਂ ਅੱਖਾਂ ਕੰਨ ਮੂੰਹ ਬੰਦ ਕਰਕੇ ਅੰਦਰ ਭਜਨ ਸਿਮਰਨ ਕਰ, ਜੇ ਫੇਰ ਵੀ ਤੈਨੂੰ ਰੱਬ ਦੇ ਦੀਦਾਰ ਨਾ ਹੋਏ ਤਾਂ ਤੂੰ ਮੇਰਾ ਮਖੌਲ ਉਡਾਈ, ਇਸ ਉਹ ਸੰਤ ਨੇ ਕਿਹਾ ਸੀ। ਕਬੀਰ ਸਾਹਿਬ ਸਮਝਾਉਂਦੇ ਨੇ ਕਿ ਤਨ ਸਰੀਰ ਮਨ ਆ ਬ੍ਰੇਨ ਦੇ ਵਿੱਚ ਹੈ, ਬਚਨ ਜੋ ਕੁਛ ਬੋਲਦੇ ਹਾਂ, ਤਨ ਮਨ ਬਚਨ ਅਤੇ ਸੁਰਤ ਨਿਰਤ ਅਤੇ ਅੱਖਾਂ ਦੇ ਉੱਤੇ ਕੰਸੈਂਟਰੇਸ਼ਨ ਗਾਉਣੀ, ਪੂਰੀ ਤਰ੍ਹਾਂ ਇਕਾਗਰ ਕਰਕੇ ਇੱਕ ਪਲ ਦਾ ਸਿਮਰਨ ਵੀ, ਜਿਹੜਾ ਸਾਡਾ ਧਿਆਨ ਖਿਲ ਰਿਹਾ ਹੈ ਦੁਨੀਆਂ ਦੇ ਵਿੱਚ, ਉਹਦੇ ਨਾਲੋਂ 100 ਟਾਈਮਸ ਮੱਚ ਬੈਟਰ ਹੈ। ਤਨ ਥਿਰ ਮਨ ਥਿਰ ਬਚਨ ਥਿਰ ਸੁਰਤ ਨਿਰਤ ਥਿਰ ਹੋਏ, ਕਹੇ ਕਬੀਰ ਉਸ ਪਲ ਕੋ ਕਲਪਨਾ ਪਾਵੇ ਕੋਏ। ਕਬੀਰ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਸਾਨੂੰ ਸਿਮਰਨ ਇੰਨੇ ਪਿਆਰ ਦੇ ਨਾਲ ਕਰਨਾ ਚਾਹੀਦਾ ਜਿਸ ਤਰ੍ਹਾਂ ਇੱਕ ਮੱਛੀ ਪਾਣੀ ਨਾਲ ਪਿਆਰ ਕਰਦੀ ਹੈ, ਪਾਣੀ ਤੋਂ ਬਿਨਾਂ ਬਾਹਰ ਹੋ ਜਾਵੇ ਤੜਫ ਤੜਫ ਕੇ ਮਰ ਜਾਂਦੀ, ਇਸੇ ਤਰ੍ਹਾਂ ਜਦੋਂ ਅਸੀਂ ਸਿਮਰਨ ਕਰੀਏ ਸਾਡਾ ਇੰਨਾ ਪਿਆਰ ਹੋਣਾ ਚਾਹੀਦਾ ਕਿ ਅਸੀਂ ਗੁਰੂ ਦਾ ਜਿਹੜਾ ਸਿਮਰਨ ਅਸੀਂ ਕਰ ਰਹੇ ਹਾਂ। ਸਿਮਰਨ ਸੁਰਤ ਲਗਾਏ ਕੇ ਮੁਖ ਤੇ ਕਛੂ ਨਾ ਬੋਲ, ਬਾਹਰ ਕੇ ਪਟ ਬੰਦ ਕਰ ਅੰਦਰ ਕੇ ਪਟ ਖੋਲ, ਅੰਦਰ ਅੰਦਰੋਂ ਖੋਲਣਾ ਆਪਣੇ, ਅੰਦਰ ਆਪਣਾ ਧਿਆਨ ਲਗਾਉਣਾ, ਬਾਹਰ ਗੱਲਾਂ ਕਰਕੇ ਨਹੀਂ। ਜੀਸਸ ਕ੍ਰਾਈਸਟ ਨੇ ਕਿਹਾ ਸੀਗਾ, ਯੂ ਕੈਨ ਹਾਰਡਲੀ ਲਿਵ ਔਨ ਬ੍ਰੈਡ, ਤੁਸੀਂ ਰੋਟੀ ਬਿਨਾਂ ਬੜੀ ਮੁਸ਼ਕਲ ਨਾਲ ਰਹਿੰਦੇ ਹੋ, ਇੱਕ ਦਿਨ ਦੋ ਦਿਨ ਚਾਰ ਦਿਨ ਨਾ ਮਿਲੇ ਤਾਂ ਤੁਹਾਡੀ ਡੈਥ ਹੋ ਜਾਂਦੀ ਹੈ, ਬਟ ਯੂ ਕੈਨ ਲਿਵ ਔਨ ਦਾ ਨੇਮ ਆਫ ਗੋਡ। ਜੇ ਪਰਮਾਤਮਾ ਦਾ ਨਾਂ ਸਿਮਰਨ ਚੱਲਦਾ, ਜੇ ਤੁਸੀਂ ਮਹੀਨਾ ਭੁੱਖੇ ਰਹੋ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਤਾਕਤ ਤੁਹਾਡੇ ਨਾਲ ਜੁੜੀ ਵੀ ਹੈ। ਸਾਡੇ ਮਹਾਰਾਜ ਜੈਮਲ ਸਿੰਘ ਜੀ ਵਿਆਸ ਦੇਰੇ ਚੋਂ ਰੋਟੀਆਂ 1 ਰੁਪਏ ਦੀਆਂ ਲੈ ਕੇ ਵਿਆਸ ਕਿਨਾਰੇ ਦਰਖਤ ਨਾਲ ਬੰਨ ਦਿੰਦੇ ਸੀ, ਦੋ ਦੋ ਚਾਰ ਚਾਰ ਦਿਨ ਜਦੋਂ ਉਹਨਾਂ ਦੀ ਸੁਰਤ ਰੱਖਦੀ ਸੀ ਫਿਰ ਇੱਕ ਰੋਟੀ ਭਿਓ ਕੇ ਖਾ ਲੈਂਦੇ ਸੀ। ਇਹ ਐਸ ਪੂਰੇ ਸੰਤ, ਪੂਰਨ ਸੰਤ, ਉਹ ਵੱਡੀਆਂ ਗੱਡੀਆਂ 'ਚ ਨਹੀਂ ਘੁੰਮਦੇ, ਜਹਾਜ਼ਾਂ 'ਚ ਨਹੀਂ ਘੁੰਮਦੇ, ਲੱਖਾਂ ਕਰੋੜਾਂ ਸੰਗਤ ਨਹੀਂ, ਉਹ ਮੋਦੀ ਤੇ ਅਮਿਤ ਸ਼ਾਹ ਨਾਲ ਦੋਸਤੀਆਂ ਨਹੀਂ ਪਾਉਂਦੇ, ਉਹ ਤਾਂ ਰੱਬ ਨਾਲ ਦੋਸਤੀ ਪਾਉਂਦੇ ਨੇ। ਜੇ ਰੱਬ ਨਾਲ ਦੋਸਤੀ ਪਾਉਂਗੇ ਤੁਹਾਡੀ ਵੀ ਰੱਬ ਨਾਲ ਦੋਸਤੀ ਪਵਾ ਦੇਣਗੇ। ਗੁਰੂ ਅਰਜਨ ਸਾਹਿਬ ਪੰਜਵੀਂ ਪਾਤਸ਼ਾਹ ਜੀ ਨੇ ਕੀ ਕਿਹਾ ਸੀਗਾ ਕਿ ਬਾਏ ਸਿਮਰਨ ਅਲੋਨ, ਇਕੱਲੇ ਸਿਮਰਨ ਦੇ ਨਾਲ ਯੂ ਕੈਨ ਕੱਟ ਦਾ ਰੀਅਲ ਸਾਊਂਡ ਕਰੰਟ ਵਿਚ ਲੀਡਸ ਅਸ ਟੂ ਦਾ ਗੋਡ, ਕਿ ਜੇ ਤੁਸੀਂ ਸਿਮਰਨ ਇਕੱਲਾ ਸਿਮਰਨ ਹੀ ਕਰੀ ਜਾਓ ਨਾ, ਤੁਹਾਡਾ ਉਹਦੇ ਨਾਲ ਵੀ ਤੁਹਾਡੇ ਅੰਦਰ ਬਹੁਤ ਫਾਇਦੇ ਹੋ ਜਾਣਗੇ। ਨਿਸ਼ਚਲ ਏਕ ਆਪ ਅਵਿਨਾਸ਼ੀ, ਸੋ ਨਿਸ਼ਚਲ ਜੋ ਤਿਸੇ ਧਿਆਈ ਦਾ ਕਰੋ, ਤਾਂ ਅਸੀਂ ਪ੍ਰੈਕਟਿਸ ਕਰੀਏ। ਇਹ ਠੀਕ ਹੈ ਕਿ ਸਿਮਰਨ ਜਿਹੜਾ ਉਹ ਪਰਮਾਤਮਾ ਦੇ ਕਿਸੇ ਨਾਮ ਦਾ ਕੀਤਾ ਜਾ ਸਕਦਾ ਜਿਹੜਾ ਕਿ ਕਿਸੇ ਪੂਰਨ ਸੰਤ ਨੇ ਦਿੱਤਾ ਹੈ। ਭਗਵਤ ਗੀਤਾ ਵਿੱਚ ਕਿਹਾ ਗਿਆ ਸਿਮਰਨ ਦੇ ਬਾਰੇ, ਪੰਜਵੇਂ ਚੈਪਟਰ ਨੂੰ ਪੜ੍ਹੋ, ਕੀ ਕਿਹਾ, ਬਾਈ ਪ੍ਰੈਕਟਿਸਿੰਗ ਦਾ ਗੁਰੂ ਮੰਤਰ, ਗੁਰੂ ਨੇ ਜੋ ਤੁਹਾਨੂੰ ਮੰਤਰ ਦਿੱਤਾ, all the difficulties of the world are removed, so your daily duty is to pray before the Lord. Jada bhi guru ne mantra ditta, mehnat karo, mehnat karo, mehnat karo, piche na bhajo. Mainu yaad hai, mainu pata nahi yeh dasni chahindi hai ki nahi, ke mainu nalayak ja si padhai ch, dasmi ch, garibi bahut si. ਮੈਂ ਉੱਥੇ ਪਾਣੀ ਦੇ ਕਿਨਾਰੇ ਬਹਿ ਕੇ ਰੋਇਆ ਕਰਾਂ ਵੀ ਯਾਰ ਮੈਨੂੰ ਤਾਂ ਮਾਸਟਰ ਕੁੱਟੂਗਾ, ਮੈਨੂੰ ਆਹ ਨਹੀਂ ਆਉਂਦਾ, ਮੈਨੂੰ ਸੰਸਕ੍ਰਿਤ ਦੇ ਨਹੀਂ ਆਉਂਦੇ, ਮੈਥ ਨਹੀਂ ਆਉਂਦੀ, ਉਧਰੋਂ ਪੈਸੇ ਕੋਈ ਨਹੀਂ, ਜੀ ਕਰ ਦਿੰਦਾ ਸ਼ਕਰਗੰਦੀ ਦੇ ਵਿੱਚ, ਉਹ ਕੇਲਿਆਂ ਦੀ ਚਾਟ ਜੀ ਮਿਲਾ ਕੇ ਖਾਣ ਨੂੰ ਪੰਜੀ ਹੁੰਦੀ ਨਹੀਂ ਸੀ ਜੇਬ 'ਚ, ਮੈਂ ਰੋਂਦਾ ਸੀ। ਮੈਨੂੰ ਯਾਦ ਹੈ ਕਿ ਉੱਥੇ ਇੱਕ ਸੰਤ ਆਇਆ, ਮੈਂ ਉਹਦੀ ਸ਼ਕਲ ਰੈਕੋਗਨਾਈਜ਼ ਕਰਦਾ, ਉਹਨੇ ਮੈਨੂੰ ਖੈਰ ਇਨ ਸ਼ਾਰਟ ਇਹ ਗੱਲ ਦੱਸੀ ਵੀ ਬੇਟਾ ਤੂੰ ਆਹ ਮੰਤਰ ਪੜ੍ਹਿਆ ਕਰ। ਉਹ ਮੈਂ ਮੰਤਰ ਪੜ੍ਹਨਾ ਸ਼ੁਰੂ ਕਰਤਾ, ਤੁਸੀਂ ਯਕੀਨ ਕਰੋ ਵਿਦਿਆ ਵੀ ਦੱਬ ਕੇ ਆਈ। ਮੈਂ ਪੁਰਾਣੀ ਗੱਲ ਨਹੀਂ, ਹੁਣ ਮੇਰੇ ਕੋਲ ਜੋ ਡਿਗਰੀਆਂ ਨੇ ਮੇਰੇ ਖਿਆਲ ਸ਼ਾਇਦ ਆਮ ਬੰਦੇ ਕੋਲ ਨੇੜੇ ਤੇੜੇ ਵੀ ਨਹੀਂ ਹੋਣੀਆਂ, ਤੇ ਪੈਸੇ ਦੀ ਵੀ ਕੋਈ ਕਮੀ ਨਹੀਂ, ਕਿਉਂਕਿ ਉਹਨੇ ਜੋ ਕਿਹਾ ਉਹਦੇ ਤੇ ਅਮਲ ਕੀਤਾ, ਉਹਦਾ ਫਾਇਦਾ ਹੋ ਗਿਆ। ਮੀਰਾ ਬਾਈ ਵੀ ਇਹ ਕਹਿੰਦੀਆਂ, ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ, ਬਸਤ ਅਮੋਲਕ ਦੀ ਮੇਰੇ ਸਤਿਗੁਰੂ, ਕਿਰਪਾ ਕਰ ਅਪਣਾਇਓ, ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ। ਕਿਸੇ ਪਰਫੈਕਟ ਮਾਸਟਰ ਤੋਂ ਜਿਵੇਂ ਰਵਿਦਾਸ ਜੀ ਸੀਗੇ, ਉਹਨਾਂ ਤੋਂ ਨਾਮਦਾਨ ਲੈ ਕੇ ਅੰਮ੍ਰਿਤ ਛੱਕ ਕੇ ਜਦੋਂ ਤੁਸੀਂ ਮਿਹਨਤ ਕਰੋਗੇ ਸੱਚੇ ਦਿਲੋਂ, ਤੇ ਆਟੋਮੈਟਿਕਲੀ ਇੱਕ ਗੇਂਦ ਹੈ, ਬਾਹਰਲੀਆਂ ਮੈਲਾਂ ਖਤਮ ਹੋ ਜਾਣਗੀਆਂ ਤੇ ਅੰਦਰਲੀਆਂ ਮੈਲ ਨਾਲ ਜੁੜ ਜਾਓਗੇ। ਮੇਰਾ ਖਿਆਲ ਸਾਡਾ ਪ੍ਰੋਗਰਾਮ ਹੁਣ ਖਤਮ ਹੈ। ਹੈ ਕੋਈ ਇੱਕ ਅੱਧਾ ਮਿੰਟ? ਕਿੰਨੇ ਮਿੰਟ ਨੇ? ਦੋ ਮਿੰਟ ਨੇ, ਦੋ ਮਿੰਟ ਚ ਗੱਲ ਮੁਕਾ। ਗੁਰੂ ਦਾ ਜਿਹੜਾ ਹੁੰਦਾ ਨਾ ਨਾਮਦਾਨ ਦੀ ਕੀ ਇੰਪੋਰਟੈਂਸ ਹੈ, ਜਿਵੇਂ ਬੰਦੂਕ ਚੋਂ ਗੋਲੀ ਨਿਕਲੇ ਨਾ ਉਹੀ ਅਸਰ ਕਰਦੀ ਹੈ, ਉਹ ਗੋਲੀ ਮਾਰੋ ਕਦੇ ਅਸਰ ਨਹੀਂ ਕਰਦੀ। ਕਿਸੇ ਸੰਤ ਨੇ ਰਾਜੇ ਨੂੰ ਕਿਹਾ ਸੀ ਰਾਮ ਨਾਮ ਜਪਿਆ ਕਰ, ਉਹ ਕਹਿੰਦਾ ਇਹ ਤਾਂ ਮੈਂ 50 ਬੰਦਿਆਂ ਤੋਂ ਸੁਣਿਆ, ਉਹ ਕਹਿੰਦਾ ਨਹੀਂ। ਇੱਕ ਦਿਨ ਉਹਦੇ ਦਰਬਾਰ ਚ ਗਿਆ, ਦਰਬਾਰ ਚ ਗਿਆ, ਰਾਜੇ ਨੇ ਇੱਜ਼ਤਮਾਨ ਕੀਤੀ, ਤੇ ਜਦੋਂ ਉਹ ਗੱਦੀ ਤੇ ਬੈਠਾ, ਸਿੰਘਾਸਨ ਤੇ ਬੈਠਾ, ਤੇ ਉਹ ਸੰਤ ਕਹਿੰਦਾ ਪੁਲਿਸ ਵਾਲੇ ਨੂੰ, ਕਹਿੰਦਾ ਪੁਲਿਸ ਵਾਲੇ ਹੁਣ ਰਾਜੇ ਨੂੰ ਫੜ ਲਓ ਸਾਰੇ, ਕਿਸੇ ਦੀ ਕੀ ਮਜਾਲਾ, ਸਾਰੇ ਹੱਸ ਪਏ। ਉਹਨੇ ਫੇਰ ਕਿਹਾ, ਕਿਸੇ ਨੇ ਕਿਹਾ, ਤੀਜੀ ਵਾਰ ਫੇਰ ਕਿਹਾ, ਨਹੀਂ ਕਿਹਾ, ਰਾਜੇ ਨੂੰ ਆ ਗਿਆ ਗੁੱਸਾ ਵੀ, ਸੰਤ ਕਦੀ ਕੀ ਜਾਂਦਾ। ਉਹਨੇ ਪੁਲਿਸ ਵਾਲੇ ਨੂੰ ਕਿਹਾ ਫੜ ਲਓ ਸੰਤ ਨੂੰ, ਉਹਦੀ ਬਾਂਹ ਬੰਨ ਲਈਆਂ। ਸੰਤ ਹੱਸ ਪਿਆ, ਕਹਿੰਦਾ ਤੁਹਾਨੂੰ ਉੱਤਰ ਮਿਲ ਗਿਆ? ਕਹਿੰਦਾ ਨਹੀਂ। ਕਹਿੰਦਾ ਦੇਖੋ ਕਿਹਾ ਤੁਸੀਂ ਵੀ ਫੜ ਲਓ, ਮੈਂ ਵੀ ਕਿਹਾ ਨੂੰ ਫੜ ਲਓ, ਮੇਰਾ ਕਿਸੇ ਨੇ ਨਹੀਂ ਕਿਹਾ ਮੰਨਿਆ, ਕਿਉਂਕਿ ਤੁਹਾਡੇ ਕੋਲ ਪਾਵਰ ਸੀਗੀ ਤਾਂ ਕਰਕੇ ਤੁਹਾਡਾ ਕਹਿਣਾ ਮੰਨਿਆ। ਇਸੇ ਤਰ੍ਹਾਂ ਜਿਹੜੇ ਪੂਰਨ ਸੰਤ ਹੁੰਦੇ ਨੇ ਉਹਨਾਂ ਵਿੱਚ ਅੰਦਰ ਪਾਵਰ ਹੁੰਦੀ ਹੈ, ਇਸ ਕਰਕੇ ਜਿਹੜੇ ਬੰਦਿਆਂ ਕੋਲ ਅੰਦਰ ਪਾਵਰ ਹੈ ਦਿਖਾਵੇ ਦੀ ਨਹੀਂ, ਜਦੋਂ ਤੁਸੀਂ ਉਹਦੇ ਲੜ ਲੱਗ ਜਾਂਦੇ ਹੋ ਤੇ ਤੁਹਾਡਾ ਵੀ ਕਲਿਆਣ ਹੋਇਆ। ਜੇ ਕਹਿੰਦਾ 20 ਸਾਲ ਮੇਰਾ ਕਲਿਆਣ ਹੀ ਨਹੀਂ ਹੋਇਆ, ਨਾ ਮੈਂ ਹੇਰਾ ਫੇਰੀਆਂ ਛੱਡੀਆਂ, ਨਾ ਮੈਂ ਝੁਗਲੀਆਂ ਛੱਡੀਆਂ, ਪੈਸੇ ਦੇ ਮਗਰ ਭੱਜਿਆ ਫਿਰਦਾ, ਤੁਹਾਡਾ ਕਸੂਰ ਘੱਟ ਆ, ਉਹ ਬਾਬੇ ਦਾ ਕਸੂਰ ਜ਼ਿਆਦਾ ਜਿਹਨੇ ਤੁਹਾਨੂੰ, ਉਹ ਹੈ ਹੀ ਨਹੀਂ, ਨਕਲੀ ਡਰਾਮਾ ਕਰਦਾ, ਨਾ ਉਹਨੇ ਆਪਦਾ ਫਾਇਦਾ ਕੀਤਾ ਨਾ ਤੁਹਾਡਾ ਕੀਤਾ। ਸੋ ਕਹਿਣ ਦਾ ਮਤਲਬ ਕਾਮਲ ਮੁਰਸ਼ਿਦ ਕੋਲ ਜਾ ਕੇ ਮਿਹਨਤ ਕਰੋ, ਜਾਂ ਆਪ ਹੀ ਇਕੱਲੇ ਮਿਹਨਤ ਕਰੋ, ਰੱਬ ਕੋਲ ਰਹੋ, ਆਪ ਹੀ ਕਾਮਲ ਮੁਰਸ਼ਿਦ ਭੇਜ ਦੂਗਾ। ਥੈਂਕ ਯੂ ਵੈਰੀ ਮਚ। ਸੁਣੋ ਗਾਣਾ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Maazi se haal, khaaf se tabir tak, marz se tashkhees,
Anwar saab, theek ho jayenge aap,
dawa se ilaaj tak, آپ ہمارے ساتھ ہیں.
اپنی زکات اور عطیات سے انڈس ہاسپٹل کا ساتھ دیجیے اور لاکھوں مریضوں کا مفت اور معیاری علاج ممکن بنائیں.
فار ڈونیشنز وزٹ انڈس ہاسپٹل .ca.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
ਸਾਰੀ ਜਿੰਨਾ ਵੀ ਸੋਹਣਾ ਹੋਵੇ, ਥੋੜੀ ਬਿਨਾ ਨਹੀਂ ਜੱਟ अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।